ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਵੇਤ ਕਵੀ ਭੂਮ ਆਸਨ ਸਿੰਘਾਸਨ ਪਿਬਾਸ ਕਵੀ ਕਵੀ ਭੇਸ ਗ੍ਰਾਸ ਕਵੀ ਵਿੰਜਨ ਆਹਾਰ ਹੈ ਕਵੀ ਸਤ ਖਾਂਡਵਤੀ ਗੋਦਰੀ ਕੇ ਓਡੇ ਜਤੀ ਕੰਬਰ ਕੋ ਕਬ ਹੁੰਦੇ ਗੰਬਰ ਕੋ ਧਾਰ ਹੈ। ਕਵੀ ਭੂਮ ਆਸਨ ਸਿੰਘਾਸਨ ਪਿਬਾਸ ਕਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 15 ਛੰਦ ਜਿਹੜੇ ਆਪਾਂ ਇਸ 6ਵੇਂ ਅਧਿਆਏ ਦੇ ਕਰ ਚੁੱਕੇ ਹਾਂ, 7ਵਾਂ ਕਵੇਤ ਛੰਦ ਅੱਜ ਪੜ੍ਹਾਂਗੇ। ਪਿੱਛੇ 10 ਆਏ ਵੀ ਜਿਹੜੇ ਇਸ ਤਰ੍ਹਾਂ ਦੇ ਮਹਾਂਪੁਰਸ਼ ਆ, ਜਿਹੜੇ ਆਪਣੇ ਸਵਾਰਥ ਵਾਸਤੇ, ਪ੍ਰਾਣ ਦੀ ਰੱਖਿਆ ਵਾਸਤੇ ਕਿਸੇ ਅੱਗੇ ਝੁਕਦੇ ਨਹੀਂ ਆ, ਇਸ ਮਾਦ ਲੋਕ ਵਿੱਚ ਰਹੇ ਆ, ਕਹਿੰਦੇ ਉਹਨਾਂ ਨੂੰ ਮੈਂ ਹੇ ਸਕੇ, ਹੇ ਮਿੱਤਰ, ਹੇ ਪਿਆਰੇ, ਉਹਨਾਂ ਨੂੰ ਤਾਂ ਮੈਂ ਪਰਮੇਸ਼ਰ ਹੀ ਮੰਨਦਾ ਹਾਂ। ਉਹ ਜੀਵ ਨਾ ਤੂੰ ਜਾਣ, ਸੁਣ ਲਾ ਉਹ ਜੀਵ ਨਹੀਂ ਆ। ਅੱਗੇ ਹੋਰ ਮਹਿਮਾ ਮਹਾਂਪੁਰਸ਼ਾਂ ਦੀ ਕਰਨ ਲੱਗੇ, ਕਿਉਂਕਿ ਸ੍ਰੇਸ਼ਠ ਭਲੇ ਪੁਰਸ਼ਾਂ ਦੀ ਪ੍ਰਸ਼ੰਸਾ ਕਰਨ ਦਾ ਹੀ ਹੈ ਅਧਿਆਏ ਹੈ। ਹੋਰ ਅੱਗੇ ਵਡਿਆਈ ਕਰਨ ਲੱਗੇ ਹਨ। ਕਵਿਤ ਕਵੀ ਭੂਮ ਆਸਨ ਸਿੰਘਾਸਨ ਪਿਬਾਸ ਕਵੀ 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 ਭੂਮ ਆਸਨ, ਉਹਨਾਂ ਮਹਾਂਪੁਰਸ਼ਾਂ ਦਾ, ਵਿਦਵਾਨਾਂ ਦਾ। ਕਵੀ ਕਹੀਏ ਕਦੇ ਤਾਂ ਭੂਮ ਧਰਤੀ ਦੇ ਉੱਤੇ ਹੀ ਆਸਣ ਹੁੰਦਾ ਹੈ, ਸਿੰਘਾਸਨ ਪਿਬਾਸ ਕਵੀ, ਅਤੇ ਕਵੀ ਕਹੀਏ ਕਦੇ ਜਾਂ ਕਵੀ ਜਾਂ ਕਦੇ, ਜਿਹੜਾ ਸਿੰਘਾਸਨ ਰਾਜ ਤਖਤ ਆ ਉਸ ਉੱਤੇ ਉਹ ਸਿੰਘਾਸਨ ਸਿੰਘਾਸਨ 'ਤੇ ਉਹਨਾਂ ਦਾ ਵਾਸ ਕਹੀਏ ਨਿਵਾਸ ਹੁੰਦਾ, ਪਾ ਉਸ ਉੱਪਰ ਬੈਠ ਕੇ ਅਤੇ ਸੋਭਾ ਪਾਉਂਦੇ। ਕਵੀ ਭਿਸ ਗ੍ਰਾਸ, ਇੰਨਾ ਹੀ ਪੜ੍ਹਨ ਅਰਥ ਵਾਸਤੇ। ਕਵੀ ਕਹੀਏ ਕਦੇ ਤਾਂ ਭਿਸ ਨਾਮ ਹੁੰਦਾ ਕਮਲ ਦੀ ਡੰਡੀ ਦਾ, ਕਦੀ ਤੋਂ ਕਮਲ ਦੀਆਂ ਡੰਡੀਆਂ ਆਦਕੀ ਜਿਹੜੇ ਆ ਉਹੀ ਉਹ ਗ੍ਰਾਸ ਕੀ ਗ੍ਰਾਸ ਦੇ ਭਾਵ ਖਾਂਦੇ ਹਨ। ਅਤੇ ਕਵੀ ਵਿੰਜਨ ਆਹਾਰ ਹੈ, ਕਦੇ ਪਰਮੇਸ਼ਰ ਦੀ ਕਿਰਪਾ ਨਾਲ ਜਿਹੜੇ ਵਿੰਜਨ ਆ ਭਾਵ ਖਾਣ ਯੋਗ ਪਦਾਰਥ, ਅਨੇਕ ਤਰ੍ਹਾਂ ਦੇ ਸਵਾਦੀ ਜਿਹੜੇ ਖਾਣੇ ਆ, ਆਹਾਰ ਭੋਜਨ ਆ ਅਨੇਕ ਤਰ੍ਹਾਂ ਦੇ, ਉਹ ਛਕਦੇ ਹੈ। ਕਵੀ ਸਤ ਖਾਂਡਵਤੀ ਗੋਦਰੀ ਉਡੇ ਜਾਤੀ, ਅਤੇ ਕਦੇ ਉਹ ਕਵੀ ਦਾ ਅਰਥ ਕਦੇ ਜਾਈ ਜਾਣਾ, ਠੀਕ ਹੈ, ਜਾਂ ਕਦੀ ਕਦੀ ਤਾਂ ਉਹ ਸੱਤ ਖੰਡ, ਸੱਤ ਨਾਮ ਸੌ ਦਾ, ਖੰਡ ਨਾਮ ਟੋਟਿਆਂ ਦਾ, ਸੌ ਟੁਕੜਿਆਂ ਦੀਆਂ ਜਿਹੜੀਆਂ ਲੀਰਾਂ ਆ, ਸੌ ਟੁਕੜਿਆਂ ਵਧੀ ਗਈ ਵਾਲੀਆਂ ਗੋਦੜੀਆਂ ਜਿਹੜੀ ਆ ਹੈ, ਉਹ ਗੋਦੜੀਆਂ ਨੂੰ ਓਡਦੇ ਹਨ, ਠੀਕ ਹੈ ਜੀ। ਅਤੇ ਕਦੇ ਕੰਬਰ ਹੂੰ ਕੋ ਕਬੂ ਦਿਗੰਬਰ ਕੋ ਤਾਰ ਹੈ, ਅਤੇ ਫਿਰ ਕਦੇ ਵੀ ਉਹ ਦਿਸ਼ਾਲੇ ਪਹਿਨਦੇ ਹਨ, ਅਤੇ ਕਦੇ ਸੰਨਿਆਸੀਆਂ ਵਾਲਾ ਜਿਹੜਾ ਕੰਬਲ ਆ ਉਹ ਲੈਂਦੇ, ਕੰਬਰ ਹੂੰ ਕੋ ਕਬ ਹੂੰ, ਕਦੀ ਕਬ ਹੂੰ ਕਹੀ ਕਦੇ ਕੰਬਰ ਨੂੰ, ਕੰਬਲ ਨੂੰ ਲੈਂਦੇ ਆ ਆਪਣੇ ਉੱਪਰ ਸੰਨਿਆਸੀਆਂ ਵਾਲੇ ਨੂੰ, ਅਤੇ ਦਿਗੰਬਰ ਕੋ ਤਾਰ ਹੈ, ਕਦੇ ਉਹ ਦਿਸ਼ਾ ਰੂਪ ਜਿਹੜੇ ਦਿਗੰਬਰ ਦਿਗ ਅੰਬਰ ਭਾਵ ਦਿਸ਼ਾਵਾਂ ਨੇ ਅੰਬਰ ਉਹਨਾਂ ਨੇ ਧਾਰਿਆ ਹੋਇਆ, ਭਾਵ ਦਿਸ਼ਾ ਰੂਪ ਵਸਤਰੀ ਧਾਰਦੇ ਆ, ਭਾਵ ਬਿਲਕੁਲ ਨੰਗ ਮਨੰਗ ਹੀ ਨੰਗੇ ਜਿਹੜੇ ਆ ਉਹੀ ਉਹ ਰਹਿੰਦੇ ਆ, ਠੀਕ ਹੈ ਜੀ। ਆ ਗਈ ਨਾ ਸਮਝ ਵੀ ਕਦੀ ਤਾਂ ਉਹ ਧਰਤੀ ਦੇ ਆਸਣ ਦੇ ਵਿਰਾਜਦੇ ਆ, ਕਦੀ ਉਹਨਾਂ ਨੂੰ ਸੰਘਾਸਣ ਦੇ ਉਹਨਾਂ ਦਾ ਨਿਵਾਸ ਹੋ ਜਾਂਦਾ, ਕਦੀ ਭੇਸ ਕਮਲ ਦੀ ਡੰਡੀਆਂ ਹੀ ਗ੍ਰਸ ਲੈਂਦੇ, ਬਾ ਖਾ ਲੈਂਦੇ, ਭਾਵ ਰੁੱਖਾ ਮਿਸਾ ਜੋ ਮਿਲੇ ਉਹ ਛੱਕ ਦਿੰਦੇ ਆ, ਅਤੇ ਕਦੀ ਉਹਨਾਂ ਦੇ ਅੱਗੇ ਵਿੰਜਨ ਆਹਾਰ ਅਨੇਕਾਂ ਪ੍ਰਕਾਰ ਦੇ ਸਵਾਦੀ ਖਾਣੇ ਆ ਉਹਨਾਂ ਦਾ ਭੋਜਨ ਕਰਦੇ ਛੱਕਦੇ ਆ। ਕਵੀ ਸੱਤ ਖੰਡ ਵਤੀ ਗੋਦਰੀ ਕੇ ਓਡੇ ਜਤੀ ਜਦੀ ਬਣ ਕੇ, ਅਤੇ ਕਦੀ ਸੱਤ ਖੰਡ ਸੌ ਖੰਡ ਟੋੜਿਆਂ ਵਾਲੀਆਂ ਭਾਵ ਲੀਰਾਂ ਦੇ ਗੋਦਰੀ 'ਚ ਬਣਾ ਕੇ ਓਡੇ ਕਈ ਓਡਦੇ ਆ, ਪਹਿਰਦੇ ਆ, ਪਹਿਨਦੇ ਆ। ਕੰਬਰੂੰ ਕੋ ਕਬੂ ਕਦੀ ਕਬੂ ਗਈ ਕਦੀ ਤਾਂ ਉਹ ਕੰਬਲ ਨੂੰ ਪਹਿਨਦੇ ਆ, ਸੰਨਿਆਸੀਆਂ ਵਾਲੇ ਕੰਬਲ ਲੈ ਲੈਂਦੇ ਉੱਪਰ, ਕਦੀ ਦਿਗੰਬਰ ਕੋ ਧਾਰ ਹੈ, ਅਤੇ ਕਦੇ ਉਹ ਦਿਗੰਬਰ ਨੂੰ ਆ ਦਿਸ਼ਾਵਾਂ ਨੂੰ ਆਪਣੇ ਅੰਬਰ ਧਾਰ ਲੈਂਦੇ, ਦਿਸ਼ਾਵਾਂ ਰੂਪ ਹੀ ਵਸਤਰ ਧਾਰਦੇ ਆ, ਬਿਲਕੁਲ ਪਾਵਨ ਨੰਗੇ ਜੀ ਤੁਰੇ ਫਿਰ ਰਹਿੰਦੇ ਆ। ਕਵੀ ਭਾਨ ਕਰ ਤਪੇ ਕਵੀ ਸੀਸ ਛੱਤਰ ਦੇ ਪੈ, ਕਦੀ ਦੇ ਭਾਨ ਸੂਰਜ ਦੀ ਜਿਹੜੀ ਤਪੇ ਤਪਸ਼ ਵਿੱਚ ਆ ਉਹਦੇ ਵਿੱਚ ਚੱਲਣਾ ਕਰਕੇ ਕਰਦੇ, ਅਤੇ ਕਦੀ ਦੇ ਉਹ ਭਾਨ ਕਰ ਸੂਰਜ ਦੀ ਧੁੱਪ ਕਰਕੇ ਤਪੇ ਕੀ ਤਪਦੇ ਸੜਦੇ ਆ ਧੁੱਪ ਨਾਲ, ਕਵੀ ਸੀਸ ਛੱਤਰ ਦੇ ਪੈ ਅਤੇ ਕਦੇ ਸੀਸ ਸੀਸ ਦੇ ਉੱਪਰ ਸਿਰ ਦੇ ਉੱਪਰ ਛੱਤਰ ਜਿਹੜਾ ਉਹ ਦਿਵੇ ਕਹੀਏ ਪ੍ਰਕਾਸ਼ ਦਾ ਝੂਲਦਾ ਦਿਵੇ ਦਾ ਅਰਥ ਪ੍ਰਕਾਸ਼ ਕਰਦਾ ਜਾਂ ਝੂਲਦਾ ਹੈ। ਕਹੂੰ ਸਤਿਕਾਰ ਹੋਤ ਕਹੂੰ ਤ੍ਰਿਸਕਾਰ ਹੈ ਅਤੇ ਕਹੂੰ ਕਹੀਏ ਕਿਤੇ ਤੇ ਸਤਿਕਾਰ ਹੋਤ ਹੁੰਦਾ ਉਹਨਾਂ ਦਾ ਹਾਂਜੀ ਅਤੇ ਕਹੂੰ ਤ੍ਰਿਸਕਾਰ ਹੈ ਅਤੇ ਕਹੂੰ ਕਿਤੇ ਤ੍ਰਿਸਕਾਰ ਪਾਠ ਇਕੱਠਾ ਕਿਤੇ ਤੇ ਉਹਨਾਂ ਦਾ ਨਿਰਾਦਰ ਹੁੰਦਾ ਹੈ। ਸਭ ਝੱਲੀ ਝੁੱਲੀ ਜਾਂਦੇ ਸਨ ਤਦਬ ਉਹਨਾਂ ਸੰਤ ਜਾਣ ਸੁਖੀ ਦੁਖੀ ਹੋ ਤਮਾਨ ਕਹਿੰਦੇ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਤਦਬ ਫਿਰ ਵੀ ਜਿਹੜੇ ਸੰਤ ਜਾਣੇ ਆ ਪਰਮੇਸ਼ੁਰ ਦੇ ਪਿਆਰੇ ਸ਼ਾਂਤ ਸੁਭਾਅ ਵਾਲੇ ਆ ਉਹ ਮਾਨ ਕਰਕੇ ਕਦੀ ਹੀ ਇਹ ਸਤਿਕਾਰ ਹੋਣ 'ਤੇ ਜਾਂ ਵਸਤੂਆਂ ਮਿਲਣ 'ਤੇ ਸੁਖੀ ਨਹੀਂ ਹੁੰਦੇ ਅਤੇ ਅਪਮਾਨ ਹੋਣ 'ਤੇ ਪਦਾਰਥ ਚਲੇ ਜਾਣ 'ਤੇ ਦੁਖੀ ਨਹੀਂ ਹੁੰਦੇ ਕਿਉਂਕਿ ਆਤਮਾ ਅਸੰਗ ਲੈ ਕੇ ਦੇਹ ਕੋ ਵਿਹਾਰ ਹੈ ਕਿਉਂਕਿ ਉਹ ਆਤਮਾ ਆਪਣੀ ਨੂੰ ਅਸੰਗ ਜਾਣਦੇ ਆ ਕਿਉਂਕਿ ਆਤਮ ਗਿਆਨੀ ਜੀ ਹੁੰਦੇ ਆ ਅਤੇ ਇਹ ਜਿਹੜਾ ਸੁੱਖ ਦੁੱਖ ਭੁੱਖ ਪਿਆਸ ਜਿੰਨਾ ਵੀ ਅਪਮਾਨ ਸਨਮਾਨ ਆ ਇਹਦੇ ਵੇਖੋ ਦੇਹ ਕੋ ਵਿਹਾਰ ਹੈ ਇਹ ਦੇਹ ਦਾ ਵਿਹਾਰ ਆ ਅਤੇ ਜਿਨ੍ਹਾਂ ਨਾਲ ਸੰਤ ਜਨਾਂ ਨੇ ਆਪਣਾ ਕੋਈ ਸੰਬੰਧ ਨਹੀਂ ਮੰਨਿਆ ਦੇਹ ਦਾ ਵਿਹਾਰ ਆ ਅਤੇ ਦੇਹ ਦਾ ਇਹ ਮਾਣ ਅਪਮਾਨ ਆ ਆਤਮਾ ਦਾ ਥੋੜ੍ਹੀ ਜਿਹਾ ਮਾਣ ਅਪਮਾਨ ਹੁੰਦਾ ਦੇਹ ਹੀ ਬੁੱਢੀ ਜਵਾਨ ਹੁੰਦੀ ਆ ਭੁੱਖ ਪਿਆਸ ਵੀ ਇਹ ਇਹਦਾ ਹੀ ਕੰਮ ਆ ਦੇਹ ਦੇ ਛੇ ਵਿਕਾਰ ਆ ਪ੍ਰਾਣਾਂ ਦੇ ਵਿੱਚ ਸੂਖਮ ਸਰੀਰ ਦਾ ਤਿੰਨਾਂ ਸਰੀਰਾਂ ਦੇ ਇਹ ਸਾਰਾ ਕਾਰਨ ਆ ਇਸ ਕਰਕੇ ਦੇਹ ਦਾ ਵਿਹਾਰ ਆ ਆਤਮਾ ਨੂੰ ਅਸੰਗ ਹੀ ਜਾਣਦੇ ਆ ਮਹਾਂਪੁਰਸ਼ ਦੋਹਰਾ ਕਿਰਿਆ ਸਵਪਨ ਪ੍ਰਤਿਬਿੰਬ ਅਤੇ ਬਿੰਬ ਪ੍ਰਬੁੱਧ ਆਰੰਭ ਦੋਹਰੇ ਵਿੱਚ ਕਹਿੰਦੇ ਆ ਕਿ ਜਿਹੜੀ ਕਿਰਿਆ ਹੈ ਸੁਪਨੇ ਦੀ ਹਾਂਜੀ ਅਤੇ ਉਸ ਸੁਪਨੇ ਦੀ ਕਿਰਿਆ ਤੋਂ ਜਿਹੜਾ ਅਰਥ ਵਾਸ ਜਿੱਦਾਂ ਕਰਨਾ ਪਊ ਪਾਠ ਸਾਰੇ ਦੁੱਖਦਾ ਹੀ ਕਿਰਿਆ ਸੁਪਨ ਜਿਹੜੀ ਸੁਪਨੇ ਦੀ ਕਿਰਿਆ ਵਾ ਉਹ ਤੋਂ ਪ੍ਰਬੁੱਧ ਕਹੀਏ ਜਿਹੜਾ ਹੋਸ਼ ਵਿੱਚ ਆ ਵਿਸ਼ੇਸ਼ ਕਰਕੇ ਬੁੱਧੀ ਵਾਲਾ ਭਾਵ ਜੋ ਜਾਗਿਆ ਹੋਇਆ ਅਤੇ ਹੋਸ਼ ਵਿੱਚ ਆ ਉਹ ਅਰੰਗ ਕਹੀਏ ਨਿਰਲੇਪ ਰਹਿੰਦਾ ਅਰੰਗ ਦਾ ਅਰਥ ਲਾਉਣਾ ਨਿਰਲੇਪ ਰਹਿੰਦਾ ਕਿਰਿਆ ਸੁਪਨੇ ਦੀ ਕਿਰਿਆ ਤੋਂ ਜਿਹੜਾ ਪ੍ਰਬੁੱਧ ਕਹੀਏ ਜਦੋਂ ਉਹ ਜਾਗਿਆ ਹੋਇਆ ਹੁੰਦਾ ਪੁਰਸ਼ ਹੋਸ਼ ਵਿੱਚ ਹੁੰਦਾ ਅਤੇ ਉਸ ਕਿਰਿਆ ਸੁਪਨੇ ਦੀ ਕਿਰਿਆ ਤੋਂ ਅਰੰਗ ਕਹੀਏ ਨਿਰਲੇਪ ਰਹਿੰਦਾ ਹੈ ਕਿਉਂਕਿ ਗੁਰਬਾਣੀ ਵਿੱਚ ਆਉਂਦਾ ਨਾ ਨਰਪਤੇ ਇੱਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਤੇ ਇੱਕ ਰਾਜਾ ਰਾਜ ਸਿੰਘਾਸਨ 'ਤੇ ਸੌਂ ਗਿਆ ਸੀ ਅਤੇ ਸੁਪਨੇ ਵਿੱਚ ਕੰਗਾਲ ਹੋ ਕੇ ਟੁਕੜੇ ਮੰਗਦਾ ਫਿਰਿਆ ਪਰ ਜਦੋਂ ਜਾਗਿਆ ਪ੍ਰਬੁੱਧ ਹੋਇਆ ਜਾਗਿਆ ਹੋਸ਼ ਵਿੱਚ ਆਇਆ ਤਾਂ ਉਹਦਾ ਰਾਜਭਾਗ ਦੇ ਜਿਉਂ ਦਾ ਤਿਉਂ ਹੀ ਸੀ ਵੇਖ ਕੇ ਅਤੇ ਉਹ ਸੁਪਨੇ ਦੀ ਕਿਰਿਆ ਜਿਹੜੀ ਆ ਉਹ ਤੋਂ ਅਰੰਗ ਕੇ ਨਿਰਲੇਪ ਹੋ ਜਾਂਦਾ ਹੈ ਅਤੇ ਫਿਰ ਉਹ ਪਹਿਲਾਂ ਤਾਂ ਬੜਾ ਦੁਖੀ ਹੁੰਦਾ ਸੁਪਨੇ ਵਿੱਚ ਫਿਰ ਪਰ ਉੱਥੋਂ ਅਸੰਗ ਹੋ ਜਾਂਦਾ ਨਿਰਲੇਪ ਹੋ ਜਾਂਦਾ ਇਸੇ ਤਰ੍ਹਾਂ ਪ੍ਰਤਿਬਿੰਬ ਅਤੇ ਬਿੰਬ ਅਰੰਗ ਜਿਹੜਾ ਪ੍ਰਤੀਬਿੰਬ ਪਰਛਾਵਾਂ ਆ ਭਾਵੇਂ ਉਹ ਇਹ ਸੂਰਜ ਦਾ ਹੀ ਅਕਸ ਪੈਂਦਾ ਜਲ ਦੇ ਵਿੱਚ ਘੜਿਆਂ ਦੇ ਵਿੱਚ ਅਤੇ ਉਹ ਜਲ ਅਤੇ ਘੜੇ ਦੀ ਉਪਾਧੀ ਕਰਕੇ ਵੇਖੋ ਪ੍ਰਤੀਬਿੰਬ ਵਿੱਚ ਕਈ ਫਰਕ ਪੈਂਦੇ ਆ ਪਰ ਪ੍ਰਤੀਬਿੰਬ ਤੋਂ ਜਿਹੜਾ ਬਿੰਬ ਆ ਉਹ ਅਰੰਗ ਕਈ ਨਿਰਲੇਪ ਰਹਿੰਦਾ ਹੈ ਬਿੰਬ ਦੀ ਨਾ ਸੂਰਜ ਹੈ ਪ੍ਰਤੀਬਿੰਬ ਨਾਮ ਪ੍ਰਕਾਸ਼ ਦਾ ਅਦਾ ਪਰਛਾਵੇਂ ਦਾ ਅਕਸ ਦਾ ਆ ਠੀਕ ਹੈ ਜੀ ਆਭਾਸ ਦਾ ਆ ਦੁਬਾਰਾ ਪੜ੍ਹ ਦਿੰਦੇ ਹਾਂ ਕਿਉਂਕਿ ਇਹ ਦੋਹਰੇ ਵਿੱਚ ਮਨ ਉੱਪਰ ਇੱਕ ਪ੍ਰਸ਼ਨ ਆ ਦ੍ਰਿਸ਼ਟਾਂਤ ਆ ਪ੍ਰਸ਼ਨ ਆ ਮਤਲਬ ਵੀ ਜਿਸ ਵੀ ਇਹ ਜਿਹੜੇ ਵਿਦਵਾਨ ਆ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਅਸੰਗ ਮੰਨਦੇ ਅਤੇ ਕਹਿੰਦੇ ਵੀ ਇਸ ਤਰ੍ਹਾਂ ਅਸੰਗ ਮੰਨਦੇ ਆ ਹੁਣ ਇਹਦੇ ਵਿੱਚ ਦੱਸ ਰਹੇ ਦੋਹਰਾ ਵੀ ਕਿਰਿਆ ਸੁਪਨ ਪ੍ਰਤਿਬਿੰਬ ਅਤੇ ਬਿੰਬ ਪ੍ਰਬੁੱਧ ਅਰੰਗ ਵੀ ਜਿਸ ਤਰ੍ਹਾਂ ਕੋਈ ਪੁਰਸ਼ ਸੋਇਆ ਹੁੰਦਾ ਵਾ ਸੁੱਤਾ ਹੁੰਦਾ ਅਤੇ ਉਹ ਸੁਪਨੇ ਸੁੱਤਿਆ ਹੋਇਆ ਕੀ ਕਰਦਾ ਵਾ ਸੁਪਨ ਜਦੋਂ ਸੁਪਨਾ ਆਉਂਦਾ ਸੁਪਨੇ ਦੀ ਕਿਰਿਆ ਹੁੰਦੀ ਆ ਅਤੇ ਉਸ ਵਿੱਚ ਅਨਪਿਅੰਤ ਪ੍ਰਕਾਰ ਦੀ ਜਿਹੜੀ ਵਿਭੂਤੀ ਆ ਰਾਜਭਾਗ ਨੂੰ ਸੁਪਨੇ 'ਚ ਭੋਗਦਾ ਜਾਂ ਬੇਅੰਤ ਪ੍ਰਕਾਰ ਦਾ ਉਹ ਦੁੱਖ ਭੋਗਦਾ ਦੁੱਖ ਕਰਕੇ ਬੜਾ ਦੁਖੀ ਹੁੰਦਾ ਸੁਪਨੇ ਦੀ ਕਿਰਿਆ ਵਿੱਚ ਪਰ ਜਦੋਂ ਉਹੀ ਪੁਰਸ਼ ਪ੍ਰਬੁੱਧ ਕਹੀਏ ਜਾਗਦਾ ਹੋਸ਼ ਵਿੱਚ ਆਉਂਦਾ ਅਤੇ ਉਹ ਸੁਪਨੇ ਦੀ ਕਿਰਿਆ ਤੋਂ ਅਰੰਗ ਕੇ ਨਿਰਲੇਪ ਹੋ ਜਾਂਦਾ ਠੀਕ ਹੈ ਜੀ ਅਤੇ ਉਹ ਜਾਂ ਵੀ ਉਹ ਜਿਹੜਾ ਸੁਪਨੇ ਵਾਲਾ ਪੁਰਸ਼ ਆ ਉਹ ਕਿੰਨੇ ਦੁੱਖ ਸੁੱਖ ਭੋਗਦਾ ਸੁਪਨੇ ਵਿੱਚ। ਹਾਂਜੀ, ਅਤੇ ਉਸ ਪੁਰਸ਼ ਦੀ ਜਿਹੜੀ ਸੁਪਨੇ ਦੀ ਕਿਰਿਆ ਆ, ਜਦੋਂ ਉਸ ਸੁਪਨੇ ਦੀ ਕਿਰਿਆ ਤੋਂ ਬਾਹਰ ਹੁੰਦਾ ਉਹ ਜਾਗਰਤ ਅਵਸਥਾ ਵਿੱਚ ਹੁੰਦਾ, ਭਾਵ ਅਵਰਬੁੱਧ ਹੁੰਦਾ, ਜਾਗਿਆ ਹੋਇਆ ਹੁੰਦਾ, ਹੋਸ਼ ਵਾਲਾ ਹੁੰਦਾ। ਹੋਸ਼ ਵਾਲਾ ਹੋ ਕੇ ਪੁਰਸ਼ ਅਰੰਗ ਗਈ ਅਸੰਗ ਹੁੰਦਾ ਹੈ। ਫਿਰ ਹੋਰ ਪ੍ਰਤੀਬਿੰਬ ਅਤੇ ਬਿੰਬ, ਪ੍ਰਤੀਬਿੰਬ ਕੀ ਆ? ਅਕਸ ਪਰਛਾਵਾਂ ਹਨ ਦੱਸਣਾ, ਵੀ ਜਿਸ ਤਰ੍ਹਾਂ ਘੜਾ ਜਾਂ ਕੋਈ ਭਾਂਡਾ ਹੈ, ਅਤੇ ਉਹ ਘੜਾ ਜਾਂ ਭਾਂਡੇ ਵਿੱਚ ਜਿਹੜਾ ਜਾਲ ਹੁੰਦਾ ਵਾ, ਅਤੇ ਉਹ ਭਾਂਡਿਆਂ ਵਿੱਚ ਘੜਿਆਂ ਵਿੱਚ ਜਾਲ ਪਿਆ ਹੁੰਦਾ, ਅਤੇ ਜਾਲ ਦੇ ਵਿੱਚ ਸੂਰਜ ਦਾ ਪ੍ਰਤੀਬਿੰਬ ਹੁੰਦਾ, ਭਾਵ ਪਰਛਾਵਾਂ ਪੈਂਦਾ, ਅਤੇ ਉਹ ਜਾਲ ਅਤੇ ਘੜਾ ਦੋ ਚੀਜ਼ਾਂ ਹੋ ਗਈਆਂ। ਉਹਨਾਂ ਦੋਵਾਂ ਦੀ ਉਪਾਧੀ ਕਰ ਗਏ ਅਨੇਕ ਪ੍ਰਕਾਰ ਦੀ ਜਿਹੜੀ ਚੇਸ਼ਟਾ ਵਾ ਉਸ ਪ੍ਰਤੀਬਿੰਬ ਦੀ ਦਿਸਦੀ ਆ, ਭਾਵ ਸੂਰਜ ਪਾਣੀ ਹਿੱਲਣ ਕਰਕੇ ਹਿੱਲਦਾ ਵੀ ਆ, ਖੜਬੜਾ ਜਿਹਾ ਵੀ ਹੁੰਦਾ, ਇੱਧਰ ਉੱਧਰ ਵੀ ਹੁੰਦਾ ਵਾ, ਉਹ ਹਿੱਲ ਜੁਲ ਜੀ ਕਰਦਾ, ਪਰ ਉਹ ਜਿਹੜੀ ਚੇਸ਼ਟਾ ਹੋਣ ਦੀ ਘੜੇ ਵਿੱਚ ਜਲ ਦੇ ਕਰਕੇ, ਘੜੇ ਦੀ ਅਤੇ ਜਲ ਦੀ ਉਪਾਧੀ ਕਰਕੇ ਜਿਹੜਾ ਬਿੰਬ ਰੂਪ ਕਿ ਸੂਰਜ ਆ ਉਹ ਹਮੇਸ਼ਾ ਅਰੰਗ ਹੀ ਰਹਿੰਦਾ, ਭਾਵ ਨਿਰਲੇਪ ਹੀ ਰਹਿੰਦਾ। ਅਰੰਗ ਨਾਮ ਨਿਰਲੇਪ ਦਾ ਲਾਉਣਾ ਇੱਥੇ ਅਰਥ, ਨਿਰਲੇਪ ਰਹਿੰਦਾ ਹੈ। ਤਥਾ ਤ੍ਰਿਧਾ ਕ੍ਰਿਤ ਕਾਲ ਤਰੈ ਜੀਵਨ ਮੁਕਤ ਅਸੰਗ, ਤਥਾ ਕਹੀਏ ਤੈਸੇ ਹੀ, ਤ੍ਰਿਧਾ ਕਹੀਏ ਜਿਹੜੇ ਤਿੰਨ ਕਿਰਤਾਂ, ਤਿੰਨਾਂ ਕ੍ਰਿਤ ਕਹੀਏ ਕਰਕੇ, ਤਿੰਨਾਂ ਕਰਮਾਂ ਕਰਕੇ, ਭਾਵ ਕਿਹੜੇ? ਮਨ ਬਾਣੀ, ਮਨ ਬਾਣੀ ਸਰੀਰ। ਇਹ ਮਨ ਬਾਣੀ ਸਰੀਰ ਦੀ ਚਰਿਆ ਚੇਸ਼ਟਾ ਹੋਵੇ ਤੋਂ ਨਾਲੋਂ ਕਾਲ ਦਰੈ ਤਿੰਨਾਂ ਸਮੇਂ ਵਿੱਚ ਜਿਹੜਾ ਜੀਵਨ ਮੁਕਤ ਪੁਰਸ਼ ਆ, ਜੀਂਦਿਆਂ ਮੁਕਤ ਆ, ਉਹ ਆਪਣੇ ਆਪ ਨੂੰ ਅਸੰਗ ਮੰਨਦਾ। ਠੀਕ ਹੈ ਜੀ, ਆ ਗਈ ਨਾ ਸਮਝ? ਤ੍ਰਿਧਾ ਨਾਮ ਤਿੰਨ ਦਾ ਆ, ਤਿੰਨ ਤਰ੍ਹਾਂ ਦੀ ਜਿਹੜੀ ਕ੍ਰਿਤ ਆ, ਕਰਮ ਆ, ਤਿੰਨ ਤਰ੍ਹਾਂ ਦੇ ਕਰਮ ਆ। ਠੀਕ ਹੈ ਜੀ, ਉਹ ਕੀ ਆ? ਤਿੰਨ ਤਰ੍ਹਾਂ ਦੇ ਕ੍ਰਿਤ ਕੌਣ ਕਰਦੇ? ਮਨ ਕਰਦਾ ਕਰਮ, ਬਾਣੀ ਅਤੇ ਸਰੀਰ ਕਰਦਾ, ਉਹ ਤਿੰਨਾਂ ਦੀ ਕਰਕੇ। ਠੀਕ ਹੈ ਜੀ, ਉਹਨਾਂ ਤਿੰਨਾਂ ਕਰਕੇ, ਤਿੰਨਾਂ ਦੇ ਕਰਕੇ ਜਿਹੜਾ ਮਨ ਬਾਣੀ ਸਰੀਰ ਆ, ਹਾਂਜੀ, ਉਹ ਸਰੀਰ ਦੀ ਜਿਹੜੀ ਕ੍ਰਿਤ ਕੀ ਹੈ, ਕਿਰਿਆ, ਤਿੰਨਾਂ ਭਾਵ ਤਿੰਨ ਕੀ ਆ? ਮਨ ਬਾਣੀ ਸਰੀਰ ਦੀ ਜਿਹੜੀ ਕ੍ਰਿਤ ਕਿਰਿਆ ਵਾ, ਉਹ ਕਿਰਿਆ ਤੋਂ ਕਾਲ ਤਰੈ ਤਿੰਨਾਂ ਕਾਲਾਂ ਵਿੱਚ ਜੀਵਨ ਮੁਕਤ ਪੁਰਖ ਅਸੰਗ ਰਹਿੰਦਾ ਹੈ। ਠੀਕ ਹੈ ਜੀ, ਉਹ ਆਪਣੇ ਆਪ ਨੂੰ ਅਸੰਗ ਮੰਨਦਾ, ਭਾਵ ਮਨ ਕਰਕੇ ਉਹ ਮਾੜਾ ਕਰਦਾ ਨਹੀਂ, ਬਾਣੀ ਕਰਕੇ ਉਹ ਕਿਹਦਾ ਦਿਲ ਦਿਖਾਉਂਦਾ ਨਹੀਂ, ਸਰੀਰ ਕਰਕੇ ਮਾੜਾ ਕਰਮ ਕਰਦਾ, ਅਤੇ ਉਹ ਜੀਵਨ ਮੁਕਤ ਜਿਹੜਾ ਪੁਰਸ਼ ਆ ਉਸ ਇਹਨਾਂ ਮਨ ਬਾਣੀ ਸਰੀਰ ਦੀ ਕਿਰਿਆ ਤੋਂ ਹੀ ਭਰਿਆ ਰਹਿੰਦਾ ਹੈ। ਭਾਵੇਂ ਕਿ ਇਹ ਉਹਨਾਂ ਜੀਵਨ ਮੁਕਤ ਬ੍ਰਹਮ ਗਿਆਨੀ ਵੇਖੋ ਕਿਰਿਆ ਹੱਥਾਂ ਨਾਲ ਕਰਦੇ ਹੀ ਆ, ਖਾਂਦੇ ਛਕਦੇ ਹੀ ਆ, ਪਰ ਫਿਰ ਵੀ ਉਹ ਅਸੰਗ ਰਹਿੰਦੇ ਹੈ। ਜਿਵੇਂ ਪ੍ਰਮਾਣ ਦਿੱਤਾ ਵਾ ਵੀ ਸੁਪਨੇ ਦੀ ਕਿਰਿਆ ਤੋਂ ਜਿਵੇਂ ਜਾਗਰਤ ਵਾਲ ਅਵਸਥਾ ਵਾਲਾ ਪੁਰਸ਼ ਬਿਲਕੁਲ ਨਿਰਲੇਪ ਰਹਿੰਦਾ ਆ, ਅਤੇ ਘੜੇ ਵਿੱਚ ਜਿਹੜਾ ਜਲ, ਜਲ ਵਿੱਚ ਜਿਹੜਾ ਸੂਰਜ ਦਾ ਅਕਸ ਪੈਂਦਾ, ਉਹ ਅਕਸ ਪ੍ਰਤੀਤ ਹੁੰਦਾ ਵੀ ਦੁਖੀ ਹੋ ਹਿੱਲ ਰਿਹਾ ਵਾ, ਜਾਂ ਪਰਛਾਵਾਂ ਜਾਂ ਪਾਣੀ ਮੈਲਾ, ਅਤੇ ਉਹ ਲੱਗਦਾ ਵੀ ਸੂਰਜ ਵੀ ਮੈਲਾ ਹੀ ਹੈ, ਪ੍ਰਕਾਸ਼ ਮੈਲਾ ਨਹੀਂ, ਪਰ ਉਹ ਸੂਰਜ ਬਿਲਕੁਲ ਆਪਣਾ ਅਸੰਗ ਵੱਖਰਾ ਬਾਹਰ ਹੀ ਹੁੰਦਾ ਘੜੇ ਤੋਂ, ਘੜੇ ਦੀ ਅਤੇ ਜਲ ਦੀ ਉਪਾਧੀ ਕਰਕੇ ਵਿੱਚ ਦਿਖਦਾ। ਅਤੇ ਇਸ ਤਰ੍ਹਾਂ ਜਿਵੇਂ ਸੂਰਜ ਅਸੰਗ ਰਹਿੰਦਾ ਨਾ, ਇਸੇ ਤਰ੍ਹਾਂ ਜੀਵਨ ਮੁਕਤ ਪੁਰਖ ਅਸੰਗ ਰਹਿੰਦਾ, ਮਨ ਬਾਣੀ ਸਰੀਰ ਕਰਕੇ ਉਹਨੂੰ ਕੋਈ ਵੀ ਦੁੱਖ ਸੁੱਖ ਪ੍ਰਤੀਤ ਨਹੀਂ ਹੁੰਦਾ। ਸੰਤ ਜਨ ਕਦੀ ਮਨ ਕਰਕੇ ਦੁਖੀ ਨਹੀਂ ਹੁੰਦੇ, ਕਿਉਂਕਿ ਆਤਮਾ ਅਸੰਗ ਆ ਬਿੰਬ ਰੂਪ ਹੋਣੇ ਕਰਕੇ। ਅਤੇ ਇਹ ਤਾਂ ਦੇਹਾਂ ਦੇ ਵਿਹਾਰ ਆ, ਦੁੱਖ ਸੁੱਖ, ਭੁੱਖ ਪਿਆਸ, ਮਰਨਾ ਜੀਣਾ। ਠੀਕ ਹੈ ਜੀ, ਕਬੇਤ ਜਾਤ ਜਾਤ ਅੰਨ ਖਾ ਤੋ ਆਨ ਆਨ ਲੈਣ ਦੇਣ ਕਾ ਤੋ ਘਾਤੋ ਪਾਠ ਹੀ ਹੈ, ਘਾਤੋ ਪਾਠ ਹੀ ਹੈ। ਜਾਚ ਜਾਚਨਾ ਕਰ ਦਾ ਅੰਨ ਜਾਚ ਕਰ ਕੇ ਮੰਗ ਕਰਕੇ ਖਾ ਤੋ ਗਈ ਖਾਂਦੇ ਹਨ, ਅਤੇ ਆਨ ਲੈਣ ਦੇਣ ਕਾ ਤੋ, ਅਤੇ ਇੱਕ ਤਾਂ ਇਸ ਤਰ੍ਹਾਂ ਮੰਗ ਕਰਕੇ ਖਾਂਦੇ ਆ, ਜੋ ਕਿਸੇ ਦਾ ਮੈਲਾ ਪਾ ਮਾੜੀ ਕਿਰਤ ਦਾ ਇਹਦੇ ਹੱਕ ਸੱਚ ਹੱਕ ਦੀ ਕਮਾਈ ਮਾਰ ਕੇ ਅੰਨ ਨਾ ਪੈਦਾ ਕੀਤਾ ਹੋਵੇ, ਉਹ ਅੰਨ ਮੈਲਾ ਅੰਨ ਨਾ ਜਿਹੜਾ ਹੋਵੇ ਉਹ ਖਾਂਦੇ ਹਾਂ ਅਤੇ ਦੂਸਰਾ ਜ਼ਿਆਦਾ ਖਾਧਾ ਨਾ ਜਾਵੇ। ਹੋਰ ਜਿਹੜੇ ਆਣ ਕੇ ਹੋਰ ਲੈਣੇ ਦੇਣੇ ਦਾ ਵੀ ਉਹਨਾਂ ਦੇ ਸਾਰਿਆਂ ਦਾ ਸਭ ਕਰਕੇ ਉਹਨਾਂ ਦਾ ਤਿਆਗ ਹੀ ਆ। ਘਾ ਤੋਂ ਨਾਮ ਨਾਸ ਦਾ ਹੁੰਦਾ, ਤਿਆਗ ਦਾ ਹੁੰਦਾ ਵਾ। ਵੀ ਜਾਚ ਜਾਚ ਆਣ ਖਾ ਤੋ ਭਗਤ, ਜਿਹੜੇ ਚੰਗੀ ਕਮਾਈ ਵਾਲੇ ਆ ਸਤਿਪੁਰਸ਼ੀ ਲੋਕ, ਚੰਗੇ ਪੁਰਸ਼ਾਂ ਦੇ ਘਰਾਂ ਤੋਂ ਉਹ ਜਾਚ ਜਾਚ ਕੇ, ਜਾਚ ਨਾ ਕਰਕੇ, ਜਾਚ ਕੇ ਮੰਗ ਕਰਕੇ ਜਾਂ ਮੰਗ ਮੰਗ ਕਰਕੇ ਅੰਨ ਖਾ ਤੋ ਕੇ ਖਾਂਦੇ ਹਨ। ਆਣ ਲੈਣ ਦੇਣ ਘਾ ਤੋ ਆਣ ਕੇ ਹੋਰ ਉਹਨਾਂ ਦਾ ਜਿਹੜਾ ਲੈਣ ਦੇਣ ਆ ਬਿਲਕੁਲ ਹੀ ਘਾ ਤੋ ਕਹੀਏ ਇਹ ਨਾਸ ਆ, ਤਿਆਗ ਆ ਉਹਦਾ ਲੈਣ ਦੇਣ ਵੱਲੋਂ। ਪਰ ਹੋਰ ਕਿਸੇ ਪਾਸੇ ਲੈਣ ਦੇਣ ਦਾ ਵਾਸਤਾ ਨਹੀਂ ਰੱਖਿਆ ਹੁੰਦਾ। ਨੀਚ ਜਨ ਸੰਗ ਹਾ ਤੋ ਨੇ, ਜਿਹੜੇ ਨੀਚ ਪੁਰਸ਼ ਆ, ਜਨ ਨਾਮ ਲਾਉਣਾ ਇੱਥੇ ਪੁਰਸ਼ਾਂ ਦਾ, ਜਿਹੜੇ ਨੀਚ ਪੁਰਸ਼ ਆ ਉਹਨਾਂ ਦੀ ਜਿਹੜੀ ਸੰਗਤ ਆ, ਉਹਨਾਂ ਸੰਗਤ ਦੇ ਹੱਥੋਂ ਕਹੀਏ ਨਾਸ ਹੀ ਕੀਤਾ ਹੋਇਆ, ਤਿਆਗ ਕਰ ਦਿੱਤਾ ਹੈ। ਸੋਤੇ ਆਤੋ ਜਾਤੋ ਹੈ ਅਤੇ ਸੋਤੇ ਸੇ ਦੀ, ਕਿਉਂਕਿ ਜਾਣਦੇ ਆ ਵੀ ਜੋ ਨੀਚ ਦੀ ਸੰਗਤ ਕਰਨੀ, ਨੀਚ ਦੇ ਨੀਚ ਕੇ ਸੰਗ ਦੀ ਮੀਚ ਭਲੀ। ਪਰ ਨੀਚ ਪੁਰਸ਼ ਦੀ ਸੰਗਤ ਕਰਨੀ ਤਾਂ ਮੌਤ ਚੰਗੀ ਹੈ। ਇਸ ਕਰਕੇ ਉਹ ਆਪਣੇ ਆਪ ਵਿੱਚ ਸੁਤੰਤਰ ਆਉਂਦੇ ਜਾਂਦੇ ਵਿਚਰਦੇ ਆ। ਸੋਤੇ ਆਤੋ ਜਾਤੋ ਹੈ, ਸੋਤੇ ਸੇ ਦੀ ਆਉਂਦੇ ਆ ਜਾਂਦੇ ਆ, ਅਤੇ ਨੀਚਾਂ ਦੀ ਸੰਗਤ ਬਿਲਕੁਲ ਨਹੀਂ ਉਹ ਕਰਦੇ। ਆ ਗਏ ਨਾ ਸਮਝ? ਸੋਤੇ ਆਤੋ ਜਾਤੋ ਹੈ, ਸੰਸਾਰ ਵਿੱਚ ਉਹ ਜਿਹੜੇ ਆਪਣੀ ਇੱਛਾ ਅਨੁਸਾਰ ਵਿਚਰਦੇ ਆ। ਵਿਚਰੇ ਅਲੱਗ ਮਗ ਮਾਹੀ ਨਾਹੀ ਜਗ ਮਾਹੀ, ਵਿਚਰੇ ਅਲੱਗ ਅਤੇ ਸੰਸਾਰ ਨਾਲੋਂ ਭਿੰਨ ਵੱਖਰੇ ਅਲੱਗ ਸੰਤ ਮਾਰਗ 'ਚ ਵਿਚਰਦੇ ਆ ਅਤੇ ਸੰਸਾਰ ਵਿੱਚ ਨਹੀਂ ਵਿਚਰਦੇ। ਵਿਚਰੇ ਅਲੱਗ ਮਾਗ ਮਾਹੀ, ਭਾਵ ਸੰਤ ਕਾ ਮਾਰਗ ਧਰਮ ਕੀ ਪੌੜੀ, ਉਸ ਰਸਤੇ ਦੇ ਵਿੱਚ ਅਲੱਗ ਵੱਖਰੇ ਹੋ ਕੇ ਵਿਚਰਦੇ ਆ ਸੰਤਾਂ ਦੇ ਮਾਰਗ ਦੇ, ਨਾ ਹੀ ਜਗ ਮਾਹੀ ਸੰਸਾਰ ਦੇ ਮਾਰਗ ਵਿੱਚ ਨਹੀਂ ਵਿਚਰਦੇ ਉਹ। ਆ ਗਈ ਨਾ ਸਮਝ? ਵਿਚਰੇ ਅਲੱਗ ਮਾਗ ਮਾਹੀ, ਸਾਰਿਆਂ ਤੋਂ ਅਲੱਗ ਰਹਿ ਕੇ ਸੰਤ ਮਾਰਗ 'ਚ ਵਿਚਰਦੇ ਫਿਰਦੇ ਆ, ਅਤੇ ਨਾ ਹੀ ਜਗ ਮਾਹੀ ਸੰਸਾਰ ਦੇ ਮਾਰਗ ਵਿੱਚ ਨਹੀਂ ਵਿਚਰਦੇ। ਕਾਹੂ ਸੋ ਵਿਰੋਧ ਨਾ ਤੋ ਬੋਧ ਸਿੰਧ ਨਾ ਤੋ ਹੈ, ਕਾਹੂ ਸੋ ਵਿਰੋਧ ਨਾ ਤੋ, ਅਤੇ ਕਿਸੇ ਦੇ ਨਾਲ ਉਹ ਵਿਰੋਧ ਜਿਹੜਾ ਨਾ ਤੋ ਕਹੀਏ ਨਹੀਂ ਕਰਦੇ। ਕਿਸੇ ਨਾ ਕਾਹੂ ਕਿਸੇ ਦੇ ਨਾ ਸੋ ਕਹੀਏ ਨਾਲ, ਕਿਸੇ ਨਾਲ ਵਿਰੋਧ ਨਹੀਂ ਕਰਦੇ। ਬੋਧ ਸਿੰਧ ਨਾ ਤੋ ਹੈ, ਨਾ ਤੋ ਪੜ ਭਰਾ ਕਰਨਾ, ਕਿਉਂਕਿ ਉਹ ਬੋਧ ਗਿਆਨ ਦੇ ਸਿੰਧ ਸਮੁੰਦਰ ਦੇ ਵਿੱਚ ਨਹਾਤੇ ਹੋਏ ਆ ਅਤੇ ਉਹਦੇ ਵਿੱਚ ਇਸ਼ਨਾਨ ਕਰਦੇ, ਗਿਆਨ ਰੂਪੀ ਸਮੁੰਦਰ ਵਿੱਚ ਨਹਾਉਂਦੇ ਆ ਨਾ। ਇਸ ਕਰਕੇ ਕਿਸੇ ਦਾ ਵਿਰੋਧ ਹੀ ਨਹੀਂ ਕਰਦੇ, ਸਗੋਂ ਆਪਣਾ ਉਹ ਭਲਾ ਮਨਾਉਂਦੇ ਆ, ਸਾਰਿਆਂ ਨੂੰ ਬਰਾਬਰ ਕਰਕੇ ਜਾਣਦੇ ਆ, ਕਿਉਂਕਿ ਗਿਆਨ ਰੂਪੀ ਸਮੁੰਦਰ ਵਿੱਚ ਨਹਾਤੇ ਹੋਏ ਆ। ਗਲੀ ਗਲੀ ਮਾਹੇ ਬੀਨ, ਗਲੀ ਗਲੀ ਟਲੀ ਲੀਨ ਤਾਂ ਕੋ, ਗਲੀ ਗਲੀ ਮਾਹੇ ਬੀਨ, ਗਲੀ ਗਲੀ ਟਲੀ ਲੀਨ, ਫਿਰ ਗਲੀਆਂ ਗਲੀਆਂ ਨਗਰਾਂ ਦੀਆਂ ਜੋ ਗਲੀਆਂ ਹੈ ਉਹਨਾਂ ਗਲੀਆਂ ਦੇ ਵਿੱਚ ਜਿਹੜੀਆਂ ਗਲੀਆਂ ਗਲੀਆਂ ਹੋਈਆਂ, ਉਹ ਗਲੀ ਗਲੀ ਗਲੀਆਂ ਗਲੀਆਂ ਦੇ ਮਾਹੇ ਗਈ ਵਿੱਚ ਬੀਣ ਕੇ ਚੁਣ ਕੇ ਨਾ ਗਲੀਆਂ ਗਲੀਆਂ ਟਾਕੀਆਂ, ਉਹ ਟਾਕੀਆਂ ਨੂੰ ਲੈ ਕੇ ਅਤੇ ਤਾਂ ਕੋ ਖਿੰਤਾ ਸੀਤ ਪੀਣ ਖੀਨ ਸੀਤ ਵਾਤੋ ਹੈ, ਉਹਨਾਂ ਨੂੰ ਚੋਗ ਕਰਕੇ ਉਹਨਾਂ ਦੀ ਗੋਦਲੀ ਜਿਹੜੀ ਸਿਉਂ ਕਰਕੇ ਪੱਕੀ ਤਰ੍ਹਾਂ ਪੀਣ ਗਈ ਪੱਕੀ ਤਰ੍ਹਾਂ ਓੜਦੇ ਹੈ, ਅਤੇ ਜੋ ਕੀ ਆ ਖੀਨ ਸੀਤ ਵਾਤੋ ਹੈ, ਜਿਹੜੀ ਸੀਤ ਹਵਾ ਸੀ, ਵਾਤੋ ਗਈ ਹਵਾ ਜਿਹੜੀ ਠੰਡੀ ਹਵਾ ਆ, ਅਤੇ ਉਸ ਨੂੰ ਖੀਣ ਕਹੀਏ ਨਾਸ ਕਰਨ ਵਾਲੀ ਹੈ, ਇਹੋ ਜਿਹੀ ਗੋਦੜੀ ਪਾਉਂਦੇ। ਗਲੀ ਗਲੀ ਮਾਹੇ ਬੀਨ, ਗਲੀ ਗਲੀ ਟਲੀ ਲੀਨ, ਠੀਕ ਹੈ ਜੀ। ਸ਼ਹਿਰਾਂ ਨਗਰਾਂ ਦੀਆਂ ਜਿਹੜੀਆਂ ਗਲੀ ਗਲੀ ਉਹ ਗਲੀਆਂ ਗਲੀਆਂ ਦੇ ਵਿੱਚ ਜਿਹੜੀਆਂ ਗਲੀਆਂ ਗਲੀ 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 ਭਾਵ ਗਲੀਆਂ ਗਲੀਆਂ ਪਹਿਲੇ ਅਰਥ ਦਾ ਲਾਉਣਾ ਅਰਥ ਸ਼ਬਦ ਦਾ ਅਰਥ ਗਲੀ ਗਲੀ ਦੂਜੇ ਦਾ ਲਾਉਣਾ ਗਲੀਆਂ ਗਲੀਆਂ ਭਾਵ ਗਲੀਆਂ ਸੜੀਆਂ ਜਿਹੜੀਆਂ ਲੀਰਾਂ ਆ ਟਲੀ ਦਾ ਅਰਥ ਲਾਉਣਾ ਲੀਰਾਂ ਉਹਨਾਂ ਨੂੰ ਬੀਣ ਕਹੀਏ ਚੁਣ ਕੇ ਅਤੇ ਲੀਨ ਕਹੀਏ ਲੈ ਕੇ ਚੁਣ ਕਰਕੇ ਲੈ ਕਰਕੇ ਤਾਂ ਕੋ ਖਿੰਥਾ ਸੱਤ ਪੀਣ ਤਾਂ ਕੋ ਖਿੰਥਾ ਸੀਤ ਪੀਣ ਉਸ ਦੀ ਜਿਹੜੀ ਖਿੰਥਾ ਆ ਤਾਂ ਕੋਈ ਉਸ ਦੀ ਜਿਹੜੀ ਖਿੰਥਾ ਆ ਉਹਨੂੰ ਸੀਤ ਕਹੀਏ ਸੀਪ ਕਰਕੇ ਪੀਣ ਕਹੀਏ ਪੱਕੀ ਦਾ ਸੀਨ ਕਰਕੇ ਨਾ ਅਤੇ ਖੀਨ ਪਾ ਲੈਂਦੇ ਆ ਖੀਨ ਸੀਤ ਵਾਤੋ ਹੈ ਜੋ ਸੀਤ ਵਾਤੋ ਭਾਵ ਜੋ ਸੀਤ ਠੰਡੀ ਵਾਤੋ ਕੀ ਹਵਾ ਜਾਂ ਠੰਡ ਅਤੇ ਹਵਾ ਨੂੰ ਜੋ ਖੀਣ ਕਹੀਏ ਨਾਸ ਕਰਨ ਵਾਲੀ ਹੈ ਐਸੀ ਗੋਦੜੀ ਉਹ ਪੈ ਲੈਂਦੇ ਹੈ ਐਸੀ ਗੋਦੜੀ ਜਾਨਾਂ ਨੇ ਮਹਾਂਪੁਰਸ਼ਾਂ ਨੇ ਪਹਿਨੀ ਹੋਈ ਆ ਠੀਕ ਹੈ ਜੀ ਇਹ ਸਮਝ ਲੈਣਾ ਕਿੰਥਾ ਸੀਤ ਪਾਠ ਹੈ ਕਈ ਸੱਤ ਪਾਠ ਹੈ ਸੱਤ ਪਾਠ ਗਲਤ ਆ ਸੀਤ ਪਾਠ ਭਾਵ ਸੀਂ ਕਰਕੇ ਸਿਉਂ ਕਰਕੇ ਇੱਦਾਂ ਲਾ ਲੈਣਾ ਅਹੰ ਕ੍ਰਿਤ ਬ੍ਰਿਤ ਰਾਤੋ ਅਹੰ ਮੈਂ ਕ੍ਰਿਤ ਕਹੀਏ ਕਰਦਾ ਹਾਂ ਮੈਂ ਕਰਦਾ ਹਾਂ ਠੀਕ ਹੈ ਜੀ ਮੈਂ ਕਰਦਾ ਹਾਂ ਮੈਂ ਭੋਗਦਾ ਹਾਂ ਮੈਂ ਦਿੰਦਾ ਹਾਂ ਮੈਂ ਜਾਂਦਾ ਹਾਂ ਇਹ ਜਿਹੜੀ ਬਿਰਤੀ ਅਹੰਗ ਬਿਰਤੀ ਅਹੰਗ ਅਹੰ ਬਿਰਤੀ ਸਭ ਤੋਂ ਮਾੜੀ ਅਹੰਗ ਕਰਤਾ ਅਹੰਗ ਉਹਨਾਂ ਮੈਂ ਕ੍ਰਿਤ ਕਰਦਾ ਹਾਂ ਮੈਂ ਭੋਗਦਾ ਹਾਂ ਭਾਵ ਮੈਂ ਹੀ ਕਰਮ ਕਰਦਾ ਅਤੇ ਮੈਂ ਹੁਣ ਫਲ ਦਾ ਭੋਗਦਾ ਹਾਂ ਇਹ ਜਿਹੜੀ ਬ੍ਰਿਤ ਗਈ ਬਿਰਤੀ ਆ ਇਹ ਬਿਰਤੀ ਹੈ ਮੂਰਖ ਪੁਰਸ਼ਾਂ ਦੀ ਉਹ ਅੰਗ ਬ੍ਰਿਤ ਬ੍ਰਿਤ ਰਾਤੋ ਨਾਹੀਂ ਇਸ ਅੰਗ ਬਿਰਤੀ ਦੇ ਵਿੱਚ ਉਹ ਰਾਤੇ ਨਾ ਹੀ ਗਏ ਰੱਤੇ ਨਹੀਂ ਹੈ ਇਹਦੇ ਵਿੱਚ ਮਿਲੇ ਨਹੀਂ ਹੈ ਅਤੇ ਕਿੱਦਾਂ ਦੇ ਆ ਉਹ ਅੰਗ ਕ੍ਰਿਤ ਬ੍ਰਿਤ ਰਾਤੋ ਨਾ ਹੀ ਨਿਰਮਾਣ ਗਾਤੋ ਅਤੇ ਜਿਹੜਾ ਗਾਤੋ ਨਾਮ ਸਰੀਰ ਦਾ ਅਤੇ ਜਿਹਨਾਂ ਦਾ ਸਰੀਰ ਕੀ ਆ ਨਿਰਮਾਣ ਮਾਨ ਤੋਂ ਰਹਿਤ ਜਾ ਕੋ ਮਨ ਮੀਨ ਅੰਗ ਕ੍ਰਿਤ ਬ੍ਰਿਤ ਰਾਤੋ ਨਾ ਹੀ ਨਿਰਮਾਣ ਗਾਤੋ ਜਾ ਕੋ ਪਾਠ ਅਰਥ ਵਾਸਤੇ ਉੱਥੇ ਉੱਤੇ ਲਾ ਲੈਣਾ ਉਹਦਾ ਇੱਥੇ ਵਿਸ਼ਰਾਮ ਸਹੀ ਲਾਉਂਦੇ ਆ ਅੰਗ ਕ੍ਰਿਤ ਬ੍ਰਿਤ ਰਾਤੋ ਨਾ ਹੀ ਨਿਰਮਾਣ ਗਾਤੋ ਇੱਥੇ ਵਿਸ਼ਰਾਮ ਆ ਅਤੇ ਅਰਥ ਵਾਸਤੇ ਇੱਦਾਂ ਲਾਉਣਾ ਅੰਗ ਕ੍ਰਿਤ ਬ੍ਰਿਤ ਰਾਤੋ ਨਾ ਹੀ ਵੀ ਜਿਹੜੇ ਅੰਗ ਬਿਰਤੀ ਦੇ ਵਿੱਚ ਰੱਤੇ ਨਹੀਂ ਹੈ ਇਸ ਮਿਲੇ ਨਹੀਂ ਸੰਤ ਜਨ ਨਿਰਮਾਣ ਗਾਤੋ ਜਾ ਕੋ ਜਿਨ੍ਹਾਂ ਦਾ ਗਾਤੋ ਕਿ ਸਰੀਰ ਨਿਰਮਾਣ ਤੋਂ ਰਹਿਤ ਹੈ ਫਿਰ ਜਾ ਕੋ ਦਾ ਅਰਥ ਇੱਦਾਂ ਵੀ ਲੱਗਦਾ ਜਾ ਕੋ ਮਨ ਮੀਣ ਬ੍ਰਹਮ ਆਨੰਦ ਸਿੰਧ ਮਾਤੋ ਹੈ ਜਾ ਕੋ ਕਹੀਏ ਜਿਨ੍ਹਾਂ ਦਾ ਮਨ ਮੀਣ ਕਹੀਏ ਮੱਛ ਜਿਨ੍ਹਾਂ ਦਾ ਮਨ ਕੀ ਆ ਜਿਨ੍ਹਾਂ ਦਾ ਮਨ ਮੀਨ ਕਹੀਏ ਮੱਛ ਰੂਪ ਹੋ ਕੇ ਬ੍ਰਹਮਾਨੰਦ ਦੇ ਸਿੰਧ ਬ੍ਰਹਮਾਨੰਦ ਜਿਹੜਾ ਪਰਮੇਸ਼ੁਰ ਦਾ ਮਹਾਨ ਆਨੰਦ ਬ੍ਰਹਮਾਨੰਦ ਦੇ ਸਮੁੰਦਰ ਵਿੱਚ ਮਾਤੋ ਕਹੀਏ ਮਸਤਿਆ ਹੋਇਆ ਹੈ ਜੋ ਮਸਤੇ ਰਹਿੰਦੇ ਹੈ ਜਾ ਕੋ ਮਨ ਮੀਨ ਸਰੀਰ ਜਿਨ੍ਹਾਂ ਦਾ ਕੋਈ ਮਾਨ ਤੋਂ ਰਹਿਤ ਭਾਵ ਸਰੀਰ ਨੂੰ ਆਪਣਾ ਨਹੀਂ ਜਾਣਦੇ ਅਤੇ ਜਿਨ੍ਹਾਂ ਦਾ ਮਨ ਹਨ ਜਾ ਕੋ ਮਨ ਜਿਨ੍ਹਾਂ ਦਾ ਮਨ ਰੂਪੀ ਮੀਣ ਕਹੀਏ ਮੱਛ ਬ੍ਰਹਮਾਨੰਦ ਰੂਪੀ ਸਿੰਧ ਬ੍ਰਹਮਾਨੰਦ ਰੂਪੀ ਸਿੰਧ ਕਿ ਸਮੁੰਦਰ ਦੇ ਵਿੱਚ ਮਾਤੋ ਕਹੀਏ ਮਸਤ ਹੋ ਰਿਹਾ ਹੈ ਉਹ ਮਹਾਂਪੁਰਸ਼ ਦੋਹਰਾ ਚਿੱਤ ਸੋ ਮਿਲ ਚਿੱਤ ਸੋ ਭਇਓ ਜੇ ਚਿੱਤ ਤਜ ਨਿਜ ਮਾਨ ਚਿੱਤ ਸੋ ਚੇਤਨ ਸੋ ਕੇ ਨਾਲ ਚੇਤਨ ਦੇ ਨਾਲ ਮਿਲ ਕੇ ਜੋ ਚਿੱਤ ਸੋ ਭਇਓ ਚਿੱਤ ਚੇਤਨੀ ਹੋਇਓ ਉਹ ਭਇਓਗੇ ਹੋਇਆ ਹੈ ਕੌਣ ਜੇ ਚਿੱਤ ਤਜ ਨਿਜ ਬਾਣ ਜਿਹਦਾ ਚਿੱਤ ਆਪਣੀ ਜਿਹੜੀ ਬਾਣ ਕਿਹੜੀ ਹੈ ਆਸਾ ਰੂਪੀ ਖੋਟੀ ਬਾਣ ਨੂੰ ਤਜ ਕਹੀਏ ਛੱਡ ਕਰਕੇ ਛੱਡ ਦਿੱਤਾ ਜਿਹਨੇ ਠੀਕ ਆ ਵੀ ਉਹ ਮਹਾਤਮਾ ਕਿਸ ਤਰ੍ਹਾਂ ਦੇ ਆ ਜਿਹ ਚਿੱਤ ਤਜ ਨਿਜ ਬਾਣ ਅਰਥ ਵਾਸਤੇ ਜਿਹ ਕਹੀਏ ਜਿਨ੍ਹਾਂ ਦਾ ਜਿਸ ਦਾ ਚਿੱਤ ਨਿਜ ਬਾਣ ਆਪਣੀ ਜਿਹੜੀ ਬਾਣ ਆਦਤ ਆ ਉਹ ਕੀ ਆ ਆਪਣੀ ਆਸਾ ਰੂਪੀ ਜਿਹੜੀ ਖੋਟੀ ਬਾਣ ਆ ਆਦਤ ਆ ਉਸ ਨੂੰ ਤਜ ਕਹੀਏ ਛੱਡ ਕਰਕੇ ਅਤੇ ਚਿੱਤ ਸੋ ਮਿਲ ਚਿੱਤ ਸੋ ਪਇਓ चेतन दे नाल मिल के चेती जो चेतन वर्गा ही चेतन रूप ही हो रहा है अस जीवन मुक्ते पुरख। इस तरह के जेड़े जीवन मुक्त पुरख आ जो जीवन मुक्त आसा रूपी नदी दे ओह पार होए ना ही मुक्ति जग जान संसार दे वेच। इस तरह के जीवन वाले जेड़े मुक्त पुरश आ बहुत इन्हां तो जान थोड़े ही हैं। नह मुक्त मुक्ते पाठ है मुक्त जीवन मुक्ते पुरख नह अस जीवन पुरख है मुक्ते पुरख नह मुक्ते जग जान नहीं मुकते जग विच जान ला तू ये गल सच जान ला। चित सो मिल चित सो भयो जे चित तज जबान पाओ जिह जिन्हों का चित जां जिसका चित अपनी बाण अपनी आदत अपनी वादी पाओ आसा रूपी जिहड़ी खोटी बाण आ आदत उसनों छड करके ताजगी छड करके चित सो मिल चेत सो भयो भी चेतन सरूप दे नाल मिल के ते जो चेतन दा ही रूप होया अस जीवन मुक्ते पुरख। इस तरह के जीवन मुक्त पुरख होंदे आ नह मुक्ते जग जान संसार दे विच जान ला नहीं मुकदे वो जगत विच मुकदे नहीं है होंदे हैं विरले पर ना ही कणे गल सच जान ला होंदे जरूर पर वह विरले ही है बहुते नहीं होंदे है। कबेत आसा नाम सरी मनोराज नीर परी कबेत विच कहिंदे आ हुण प्रकरण बनाउण लगे आ ते बड़ा सोहना इहदे विच लिखणगे आसा नाम सरी मनोराज नीर परी मनोराज भाव संकल्प जिहड़े होंदे ख्याल संकल्प विकल्प मन दे विच संकल्प विकल्प ही है ये दो ही चीज़ां को संकल्प दे विकल्प कहिंदे आसा नाम वाली जिहड़ी सरी गई नदी आ उस मनोराज के संकल्प रूप नीर गई पानी दे नाल भरी होई है तृष्णा तरंगों खरी व्याकली गंभीर है जिस विच तृष्णा रूपी तरंगा खरी गई खड़ियाँ हो रही उठ रही व्याकलता गंभीर है जिहदे विच गंभीरता है कि व्याकलता व्याकलता इस नदी विच गंभीरता डूंघाई है जिहड़ी व्याकलता होनी है व्याकलता दा अर्थ विद्वान बड़ा सोहना करदे आ आसा नाम सरी मनोराज नीर भरी मनोराज कई रूपी ख्या संकल्पां रूपी जल करके क्योंकि मनोराज नीर लिखा ना मनोराज के संकल्प की है पानी है हाँ जी इस मनोराज रूपी जल करके आसा रूपी जिहड़ी ये नाम की नदी आ कहिंदे आ पूर्ण आ पूर्ण भरी हुई भरी भाव पूर्ण भरी हुई करी तृष्णा भरी करी नीर भरी इत्थे तां पाठ कहिंदे करी लिखिया तृष्णा तरंगों खरी व्याकली व्याकली गंभीर है आसा धार करके पुरश अनेक प्रकार के संकल्प करदा अति तृष्णा रूपी लहरां करके ये पूरण आ तृष्णा तरंगा खरी गई उठ रही व्याकलता रूपी बड़ी भारी ये गंभीर कई गंभीरता ही डूंघाई है तो व्याकलता की अर्थ कर दी पर लोक सुख वास्ते अगले बन्ने जिहड़ा आप कहने स्वर्ग का श्रेष्ठ कर्म करने जिहड़े आ श्रेष्ठ कर्म करन दी जो अगल आ उसनू जो नाश कर दी उस नाश करन नाश करन जिहड़े परलोक दे सुख वास्ते श्रेष्ठ कर्म करने ना श्रेष्ठ कर्म करने वाली जी अकल का नाश करना इन व्याकलता कहते जी नाश करते व्याकलता कहते हैं। हाँ जी व्याकलता रूप जो डंगियाई है धीरज को तर हारी बुद्ध नाम को निवारी फिर जिस तरह नदी कोल वेखो रुखा का नाश ਹੁੰਦਾ ਹੀ ਹੁੰਦਾ ਨਦੀ ਜਿਹੜੀ ਆ ਨੇੜੇ ਦੇ ਵਿਰਸ਼ਾਂ ਦਾ ਨਾਸ ਕਰਦੀ ਕਰਦੀ ਅਤੇ ਉਸੇ ਤਰ੍ਹਾਂ ਹੀ ਧੀਰਜ ਰੂਪੀ ਬ੍ਰਿਸ਼ ਮਨ ਇਸ ਨਦੀ ਦੇ ਕਿਨਾਰੇ ਧੀਰਜ ਰੂਪ ਬ੍ਰਿਸ਼ ਦਾ ਆਸਾ ਰੂਪੀ ਨਦੀ ਨਾਸ਼ ਕਰਦੀ ਹੈ। ਭਾਵ ਇਹ ਆ ਜਿਹੜਾ ਤਿਸ਼ਨਾਲੂ ਪੁਰਸ਼ ਹੋ ਜਾਂਦਾ ਨਾ ਉਹਦੇ ਵਿੱਚ ਧੀਰਜ ਰਹਿੰਦੀ ਕੋਈ ਨਹੀਂ, ਅਤੇ ਕੀ ਕਰਦੀ ਆ ਤਾਰਨਾ ਬ੍ਰਿਸ਼ ਦਾ ਧੀਰਜ ਦਾ ਜਿਹੜਾ ਤਾਰ ਬ੍ਰਿਸ਼ ਆ ਉਹਨੂੰ ਹਾਰੀ ਕਈ ਨਾਸ਼ ਕਰਨ ਵਾਲੀ ਇਸ ਅਸ ਰੂਪ ਨਦੀ ਬੁੱਧ ਨਾਵ ਕੋ ਨਿਵਾਰੀ। ਬੁੱਧੀ ਜਿਹੜੀ ਸ੍ਰੇਸ਼ਟ ਬੁੱਧੀ ਆਤਮ ਸ਼੍ਰੇਣੀ ਬੁੱਧੀ ਆ, ਸ੍ਰੇਸ਼ਟ ਬੁੱਧੀ ਰੂਪ ਮਾਨੋ ਨਾਵ ਦੀ ਬੇੜੀ ਆ, ਉਸ ਬੇੜੀ ਦੇ ਨਾਸ਼ ਕਰਨ ਵਾਲੀ ਬੁੱਧੀ ਰੂਪ ਨਾਵ ਨੂੰ ਨਿਵਾਰ ਕੇ ਨਿਵਾਰਨ ਵਾਲੀ ਨਾਸ਼ ਕਰਨ ਵਾਲੀ ਆ ਇਹ ਨਦੀ। ਹਾਂਜੀ, ਭਾਵ ਸਿੰਧ ਗਤ ਵਾਰੀ, ਅਤੇ ਭਾਵ ਸਿੰਧ ਜਿਹੜਾ ਸੰਸਾਰ ਰੂਪੀ ਸਮੁੰਦਰ ਆ ਉਸ ਨੂੰ ਗਤ ਕਹੀਏ ਪ੍ਰਾਪਤ ਕਰਨੇ ਵਾਰੀ ਕਹੀਏ ਵਾਲੀ ਹੈ, ਸੰਸਾਰ ਸਮੁੰਦਰ ਨੂੰ ਪ੍ਰਾਪਤ ਕਰਾਉਣ ਵਾਲੀ ਵੀ ਸੰਸਾਰ ਸਮੁੰਦਰ ਜੀ ਡੁੱਬੋ ਆਣ ਕੇ ਬਿਪਤਾ ਸਮੀਰ ਹੈ। ਫਿਰ ਜਿਹੜੀਆਂ ਅਨੇਕਾਂ ਪ੍ਰਕਾਰ ਦੀਆਂ ਬਿਪਤਾ ਪੈਂਦੀਆਂ ਰਾਜਿਆਂ ਦੇ ਦਰਬਾਰਾਂ ਵਿੱਚੋਂ, ਹੋਰ ਕਈ ਬਿਪਤਾ ਸਰੀਰ 'ਤੇ ਪੈ ਜਾਂਦੀਆਂ, ਅਤੇ ਉਹਨਾਂ ਦੀ ਤਾਂ ਇਹ ਜਿਹੜੀਆਂ ਅਨੇਕਾਂ ਪ੍ਰਕਾਰ ਦੀਆਂ ਬਿਪਤਾ ਪੈ ਜਾਣੀਆਂ ਉਹ ਇਹ ਪਵਨ ਆ। ਇਸ ਨਦੀ ਦੇ ਕਿਨਾਰੇ ਹਵਾ ਵਗ ਰਹੀ ਹੈ, ਬਿਪਤਾ ਰੂਪੀ ਹਵਾ ਹੈ, ਸਮੀਰ ਦੀ ਹਵਾ ਹੈ। ਮਦਨ ਨਾਦ ਖਗ ਭੀਰ ਰਾਗ ਦਵੇ ਅਦਵੈਖ ਗ੍ਰਾਹੇ ਵੀਰ, ਮਦਨ ਮਦਨ ਆਦਿ ਮਦਨ ਨਾਮ ਕਾਮ ਦਾ ਕਾਮ ਤੋਂ ਲੈ ਕੇ ਲੋਭ ਆਦਿਕ ਰੂਪੀ ਜਿਹੜੇ ਖਗ ਪੰਛੀਆਂ ਦੀ ਭੀੜ ਇੱਥੇ ਲੱਗੀ ਹੋਈ ਇਸ ਨਦੀ ਰੂਪ ਨਦੀ ਦੇ ਕਿਨਾਰੇ। ਕਾਮ ਕ੍ਰੋਧ ਪੰਛੀਆਂ ਦੀ ਇਸ ਉੱਪਰ ਭੀੜ ਲੱਗੀ ਹੋਈ ਇਸ ਨਦੀ 'ਤੇ, ਅਤੇ ਰਾਗ ਦਵੈ ਰਾਗ ਦਵੈ ਗ੍ਰਾਹੇ ਗੀਰ, ਰਾਗ ਦਵੈ ਰੂਪੀ ਗ੍ਰਾਹੇ ਗੀਰ ਕਹੀਏ ਤੰਦਵੇ ਹਨ, ਇਹ ਤੰਦਵੇ ਪਏ ਹੋਏ ਆ। ਜੋ ਗੀਰ ਦਾ ਅਰਥ ਇੱਦਾਂ ਕੱਲਾ ਵੱਖਰਾ ਕਰਕੇ ਲਾਉਣਾ ਉਹਦੇ ਲਈ ਦਾ ਵੀ ਲੈਣਾ ਹੈ, ਹੈ ਭਾਵ ਜੋ ਰਾਗ ਦੇ ਦਵੈਸ਼ ਰੂਪੀ ਜਿਹੜੇ ਹਿਰਦੇ 'ਚ ਰਾਗ ਦੇ ਦਵੈਸ਼ ਇਸ ਰੂਪੀ ਤੰਦਵੇ ਆ ਜਿਹੜੇ ਜੀਵ ਨੂੰ ਗੀਰ ਕਹੀਏ ਗੀਰ ਨਾਮ ਲੈਂਦੇ ਦਾ ਹੈ, ਪਾਪ ਪਕੜ ਲੈਂਦੇ ਹਨ ਜਾਂ ਪਕੜਿਆ ਹੋਇਆ ਜਿਨ੍ਹਾਂ ਨੇ ਪਕੜ ਲੈਣਾ ਕੀਤਾ ਹੈ। ਮੋਹ ਚੱਕਰ ਜਾਂ ਕੋ ਨੀਰ ਜਾ ਰੇ ਵਾਂ ਕੋ ਸੀ ਰਹਿ, ਉਹਨਾਂ ਮੋਹ ਰੂਪੀ ਚੱਕਰ ਕੀ ਇਹ 'ਚ ਘੁੰਮਣ ਘੇਰੀ ਹੈ ਇਸ ਨਦੀ ਵਿੱਚ। ਫਿਰ ਜਾਂ ਕੋ ਨੀਰ ਇਸ ਜਿਹੜੀ ਆਸਾ ਰੂਪ ਨਦੀ ਹੈ ਨਾ, ਇਸ ਆਸਾ ਰੂਪ ਨਦੀ ਦਾ ਇਸ ਜਾਂ ਕੋ ਭਾਵ ਇਸ ਜਾਂ ਕੋ ਇਸ ਨਦੀ ਦਾ ਭਾਵ ਕਿਹੜੀ ਆਸਾ ਰੂਪ ਨਦੀ ਆ, ਅਤੇ ਜਿਹੜੇ ਨੀਰ ਕਿਹੜਾ ਵਾ ਸੰਕਲਪਾਂ ਰੂਪ, ਸੰਕਲਪਾਂ ਰੂਪੀ ਜਿਹੜਾ ਨੀਰ ਆ ਜਾ ਰੇ ਜੋ ਸਾੜ ਰਿਹਾ ਜੀਵਾਂ ਨੂੰ, ਜਾਂ ਕੋ ਨੀਰ ਜਾ ਰਹੇ ਜਿਸਦਾ ਪਾਣੀ ਜੀਵਾਂ ਨੂੰ ਸਾੜ ਰਿਹਾ, ਵਾਂ ਕੋ ਸੀ ਰਹੇ, ਅਤੇ ਉਸ ਨਦੀ ਦਾ ਅਤੇ ਭਾਵ ਜਿਹੜੀ ਦੂਜੀ ਨਦੀ ਬਾਹਰਲੀ ਨਦੀ ਜਿਹੜੀ ਆਪਾਂ ਇੱਕ ਤਾਂ ਸਰੀਰ ਦੇ ਅੰਦਰ ਨਦੀ ਸਾਡੇ ਜਿਹੜੀ ਉਹਨੇ ਦੱਸਿਆ ਆਸਾ ਰੂਪ ਨਦੀ ਚੱਲਣ ਦੀ ਹੈ, ਅਤੇ ਵਾਂ ਕੋ ਕਹੀਏ ਉਸ ਨਦੀ ਦਾ ਉਹ ਕਿਹੜੀ ਬਾਹਰਲੀ ਨਦੀ, ਬਾਹਰਲੀ ਨਦੀ ਦਾ ਜਿਹੜਾ ਜਾਲ ਆ ਉਹ ਤਾਂ ਸਰੀਰ ਕਹੀਏ ਠੰਡਾ ਹੈ ਨਾ, ਪਰ ਇਹ ਉਹਨੂੰ ਨਹਾਤਿਆਂ ਉਹਦੇ 'ਤੇ ਠੰਡ ਪੈ ਜਾਂਦੀ, ਨਦੀ ਦਾ ਪਾਣੀ ਹਮੇਸ਼ਾ ਠੰਡਾ ਹੀ ਹੁੰਦਾ, ਪਰ ਇਸ ਨਦੀ ਦਾ ਨੀਰ ਜਿਹੜਾ ਸੰਗਲਪਾਂ ਰੂਪੀ ਪਾਣੀ ਆ ਉਹ ਜਾ ਰਹੇ ਕਹੀਏ ਸਾੜ ਜਾ ਸਾੜ ਰਿਹਾ ਹੈ, ਸਾੜਦਾ ਹੀ ਹੈ ਨਾ ਜਦੋਂ ਨਵੇਂ ਤੋਂ ਨਵੇਂ ਸੰਕਲਪ ਖਿਆਲ ਉੱਠਦੇ। ਉੱਚੇ ਚਿੰਤਾ ਤੱਟ ਜਾਂ ਅਤੇ ਇਹਦੇ ਵਿੱਚ ਇਹ ਅਦਕ ਤਾਂ ਵੀ ਇਹ ਇੰਨਾ ਕੁਝ ਕਰਨ ਦੀ, ਇੱਕ ਤਾਂ ਸਾੜਨ ਦੀ ਆ ਅਤੇ ਉਹ ਠੰਡ ਪਾਉਂਦੀ ਸਾੜਦੀ ਉਲਟੀ ਚੱਲਦੀ, ਮਤਲਬ ਉਹਨਾਂ ਚਿੰਤਾ ਰੂਪੀ ਉੱਚੇ ਕਿਨਾਰੇ ਹੈ। ਉੱਚੇ ਚਿੰਤਾ ਤੱਟ, ਚਿੰਤਾ ਰੂਪੀ ਤੱਟ ਦੇ ਕਿਨਾਰੇ, ਉੱਚੇ ਚਿੰਤਾ ਰੂਪੀ ਕਿਨਾਰੇ ਹੈ, ਜਾਂ ਤਾਂ ਤਰਨੀ ਕਠਨ ਜਾਂ ਤਾਂ ਇੱਕਦਾਂ ਪਾਠ ਉੱਚੇ ਤੱਟ ਉੱਚੇ ਚਿੰਤਾ ਤੱਟ ਜਾਂ ਤਾਂ ਚਿੰਤਾ ਇਸ ਨਦੀ ਦੇ ਉੱਚੇ ਕੰਢੇ ਆ, ਜਾਂ ਤਾਂ ਤਰਨੀ ਜਾਂ ਤਾਂ ਕਹੀਏ ਜਿਸ ਕਰਕੇ, ਜਾਂ ਦਾ ਜਿਸ ਦੇ ਦਰ ਕਰਕੇ, ਜਿਸ ਕਰਕੇ ਇਹ ਨਦੀ ਜਿਹੜੀ ਤਰਨੀ ਆ ਉਹ ਬੜੀ ਕਠਿਨ ਆ। ਉੱਚੇ ਚਿੰਤਾ ਤੱਟ ਜਾਂ ਤਾਂ ਤਰਨੀ ਕਠਿਨ ਤਾਂ ਤਾਂ ਇਸੇ ਕਰਕੇ ਕਹਿੰਦੇ ਇਹ ਜਿਸ ਕਰਕੇ ਇਹ ਇਹਦੇ ਚਿੰਤਾ ਰੂਪੀ ਬੜੇ ਉੱਚੇ ਕਿਨਾਰੇ ਆ, ਅਤੇ ਤਰਨੀ ਕਠਿਨ ਤਾਂ ਅਤੇ ਇਸ ਵਾਸਤੇ ਤਰਨੀ ਬੜੀ ਕਠਿਨ ਆ। ਭੋਗੀ ਤਾਂ ਮੋਬਾ ਹੈ ਜਿਹੜੇ ਵਿਸ਼ੇ ਭੋਗੀ ਪੁਰਸ਼ ਆ, ਉਹ ਇਸੇ ਆਸਾ ਰੂਪ ਨਦੀ ਵਿੱਚ ਦੇ ਵਹੇ ਕਈ ਵਹਿੰਦੇ ਜਾ ਰਹੇ, ਰੁੜਦੇ ਗਏ ਰੁੜ ਗਏ ਹੈ ਪਾਰ ਤੀਰ ਹੈ। ਅਤੇ ਇੱਥੇ ਪਾਠ ਸੁਧ ਨਹੀਂ ਲੱਗਦਾ ਕਿਉਂਕਿ ਕਿਹੜੇ ਪਾਰ ਪਏ ਹੈ, ਤਾਮ ਬਹੇ ਭੋਗੀ ਤਾਮ ਬਹੇ ਜੋਗੀ ਬਹੇ ਪਾਰ ਤੀਰ ਹੈ। ਪਰ ਜੋਗੀ ਜਾਨ ਕਹਿੰਦੇ ਕੀ ਆ, ਜੋਗੀ ਜਾਨ ਸੰਤ ਜਾਨ ਇਸ ਤੋਂ ਪਾਰਲੇ ਵਿਚਾਰ ਪਾਰਲੇ ਪਾਸੇ ਪਾਰ ਪਾਰ ਪੈ ਗਏ ਪਾਰ ਬਹੇ ਹੈ ਪਾਰ ਤੀਰ ਹੈ ਪਾਰਲੇ ਕਿਨਾਰੇ 'ਤੇ ਬੈਠ ਰਹੇ ਬਹਿ ਰਹੇ ਹੈ। ਕਿੱਦਾਂ ਵਿਚਾਰ ਉਹ ਜੋਗੀ ਜਾਨ ਕੀ ਆ, ਪਾਰਲੇ ਜਿਹੜਾ ਵਿਚਾਰ ਉਹ ਵੀ ਕਿਨਾਰਾ ਉਸ ਉੱਪਰ ਬਹੇ ਹੈ ਬੈਠ ਰਹੇ ਹੈ। ਉਹ ਵਿਚਾਰ ਕਰਦੇ ਆ ਜਿਸ ਕਰਕੇ ਵਿਚਾਰ ਕਰਨੇ ਕਰਕੇ ਆਸਾ ਰੂਪ ਨਦੀ ਸੰਕਲਪ ਵਿਕਲਪ ਉਹਨਾਂ ਨੇ ਤਿਆਗ ਦਿੱਤੇ ਆ ਅਤੇ ਵਿਚਾਰ ਰੂਪੀ ਕਿਨਾਰੇ ਉੱਪਰ ਬੈਠ ਰਹੇ ਹੈ। ਇਹ ਜਿਹੜੇ ਆ ਬਾਕੀ ਭੋਗੀ ਵਿਸ਼ੇ ਭੋਗ ਜਿਹੜੇ ਸਾਡੇ ਵਰਗੇ ਵਿਸ਼ੇ ਭੋਗਾਂ ਨੂੰ ਜਿਨ੍ਹਾਂ ਨੇ ਸਰੀਰ ਦੇ ਸੁੱਖ ਮੰਨੇ ਆ ਉਹ ਇਸ ਨਦੀ ਵਿੱਚ ਟੁੱਟ ਗਏ ਆ ਆਸਾ ਰੂਪ ਨਦੀ 'ਚ, ਅਤੇ ਜੋਗੀ ਲੋਕ ਜਿਹੜੇ ਆ ਉਹ ਇਸ ਦੇ ਪਾਰ ਗਏ ਪਾਰਲੇ ਤੀਰ ਦੇ ਕੰਢੇ 'ਤੇ ਜਿਹੜਾ ਜਾ ਚੜ੍ਹੇ ਆ ਉਸ ਉੱਪਰ ਬੈਠੇ ਵਿਚਾਰ ਰੂਪੀ ਕੰਢਿਆਂ ਦੇ ਉੱਪਰ ਜਾ ਬੈਠੇ ਹੈ, ਆਸਾ ਰੂਪ ਨਦੀ ਤੋਂ ਬਾਹਰ ਨਿਕਲੇ ਹੈ ਵਿਚਾਰ ਰੂਪੀ ਕਿਨਾਰਿਆਂ 'ਤੇ ਬੈਠੇ ਹੋਏ ਹੈ। ਸੋਰਠਾ ਸੁੱਖ ਸਰੂਪ ਸੁੱਖ ਸਰੂਪ ਅਤੇ ਸਾਧ ਨਿਕਲ ਸੁੱਖ ਸਰੂਪ ਅਤੇ ਸਾਧ, ਇੱਥੇ ਵਿਸ਼ਰਾਮ ਲੱਗਦਾ। ਸੁੱਖ ਸਰੂਪ ਜੋ ਸੰਤ ਜਾਨ ਹਨ, ਸੁੱਖ ਸਰੂਪ ਅਤੇ ਸਾਧ ਜਿਹੜੇ ਉਹ ਜਿਹੜੇ ਸਾਧੂ ਹੈ ਸੁੱਖ ਸਰੂਪ ਨਿਕਲ ਗਏ ਅਤੇ ਸਰਦਮੋਂ ਇਹ ਕਹੀਏ ਇਸ ਸਰਤ ਗਈ ਨਦੀ ਮੋਗੇ ਵਿੱਚੋਂ, ਇਸ ਨਦੀ ਵਿੱਚੋਂ ਨਿਕਲ ਗਏ ਹੈ ਭਾਵ ਇਸ ਨਦੀ ਤੋਂ ਪਾਰ ਨਿਕਲ ਗਏ ਹੈ ਸੁੱਖ ਸਰੂਪ ਜਿਹੜੇ ਸਾਧੂ ਆ। ਆਸਾ ਨਦੀ ਅਗਾਧ, ਕਿਉਂਕਿ ਜਿਹੜੀ ਆਸਾ ਰੂਪ ਨਦੀ ਆ ਨਾ ਇਹ ਬੜੀ ਅਗਾਧ ਡੂੰਘੀ ਹੈ। ਨਿਕਲ ਗਏ ਜਾਂ ਇਤਰ ਗਣ ਜਾਣ ਗਣ ਕਹੀਏ ਨਿਕਲ ਗਏ ਪਾਠ ਹੋਣਾ, ਇਹ ਨਿਕਲ ਪਾਠ ਦਿੰਦਾ ਨਿਕਲ ਜਾਣਾ ਅਤੇ ਇੱਥੇ ਹੁਣ ਨਿਕਲਦਾ ਆਵਾਜ਼ ਨਹੀਂ ਨਿਕਲਦਾ ਆਵਾਜ਼ ਇੱਥੇ। ਆਸਾ ਨਦੀ ਆਗਾਧ ਨਿਕਲ ਲਏ ਜਨ ਇਤਰ ਗਣ, ਜਿਹੜੇ ਅਗਿਆਨੀ ਜਾਨ ਆ ਅਗਿਆਨੀ ਜੀਵ ਆ ਉਹ ਗਣ ਕਹੀਏ ਸਮੂਹ ਜਿਹੜੇ ਆ ਉਹ ਇਸ ਆਸਾ ਰੂਪ ਨਦੀ ਨੇ ਨਿਗਲ ਲਏ ਹੈ ਭੱਖ ਲਏ ਹੈ। ਆਸਾ ਨਦੀ ਅਗਾਧ ਆਸਾ ਰੂਪ ਨਦੀ ਜਿਹੜੀ ਬੜੀ ਅਡੂੰਗੀ ਹੈ ਨਿਗਲ ਲਏ ਜਨ ਇਤਰ ਗਣ, ਇਤਰ ਕਹੀਏ ਇੱਧਰ ਜਿਹੜੇ ਗਣ ਸਮੂਹ ਹੈ ਜਨ ਕਹੀਏ ਜੀਵ ਕਿਹੜੇ ਅਗਿਆਨੀ ਜੀ ਉਹ ਇਸ ਆਸਾ ਰੂਪ ਨਦੀ ਨੇ ਨਿਗਲ ਲਏ ਅਤੇ ਜਿਹੜੇ ਤਤਵੇ ਅਤੇ ਮਹਾਂਪੁਰਸ਼ ਉਹਨਾਂ ਵਿਚਾਰ ਰੂਪੀ ਕਿਨਾਰਿਆਂ ਦੇ ਉੱਪਰ ਜਾ ਕੇ ਬੈਠੇ ਆ ਉਹ ਬਚ ਗਏ ਇਸ ਨਦੀ ਤੋਂ, ਦੂਜੇ ਨਹੀਂ ਬਚ ਸਕੇ ਹੈ। ਇੱਥੇ ਨਿਕਲ ਗਏ ਪਾਠ ਜਿੱਦਾਂ ਕਈ ਥਾਂ ਲਿਖਿਆ ਪਰ ਨਿਕਲ ਗਏ ਪਾਠ ਸ਼ੁੱਧ ਆ, ਕਿਉਂਕਿ ਸੁੱਖ ਸਰੂਪ ਅਤੇ ਸਾਧ ਸੁੱਖ ਸਰੂਪ ਅਤੇ ਕਹੀਏ ਉਹ ਜਿਹੜੇ ਸਾਧ ਜਾਂ ਸਾਧੂ ਹੈ ਸੁੱਖ ਸਰੂਪ ਨਿਕਲ ਗਏ ਅਤੇ ਸਰਤ ਨੂੰ ਇਸ ਸਰਤਾ ਇਸ ਆਸਾ ਰੂਪ ਨਦੀ ਵਿੱਚੋਂ ਨਿਕਲ ਗਏ ਆ ਪਾਰ ਅਤੇ ਆਸਾ ਨਦੀ ਅਗਾਧ, ਕਿਉਂਕਿ ਆਸਾ ਰੂਪੀ ਨਦੀ ਬੜੀ ਅਗਾਧ ਡੂੰਘੀ ਹੈ ਅਥਾਹ ਹੈ। ਨਿਗਲ ਗਏ ਜਨ ਇਧਰ ਗਾਣੇ ਇਧਰ ਗਈ ਇੱਧਰ ਜਿਹੜੇ ਹੈ ਸਮੂਹ ਜਾਣ ਗਈ ਜੀਵ ਆ ਹਾਂਜੀ ਬਾਬਾ ਅਗਿਆਨੀ ਜੀ ਉਹ ਇਸਨੇ ਨਿਗਲ ਲਏ ਆ ਉਹਨੇ ਪਾਰ ਲਗਾ ਖਾ ਲਏ ਆ ਸਮੁੱਚੇ ਹੀ ਇਹਨੇ ਛੱਡੇ ਨਹੀਂ, ਕਿਉਂਕਿ ਸਾਰਿਆਂ ਲੋਕਾਂ ਨੂੰ ਆਸਾਂ ਹੀ ਲੱਗੀਆਂ ਲੰਬੀਆਂ ਲੰਬੇ ਸਾਰਿਆਂ ਦੀਆਂ ਆਸਾਂ ਲਾ ਕੇ ਬੈਠੇ। ਨਰਾਜ ਛੰਦ ਪਥੇ ਪਥੇ ਨਾ ਭੀਖ ਕਸ਼ਟ ਸਾਥ ਹੱਥ ਪੈ ਤਰੇ, ਪਥੇ ਪਥੇ ਨਾ ਭੀਖ ਨੰਨਾ ਪਾਠ ਹੱਟ ਕਰਨਾ ਪਥੇ ਪਥੇਨ ਪਾਠ ਨਹੀਂ ਕਰਨਾ, ਲਿਖਿਆ ਜ਼ਰੂਰ ਆ ਪਰ ਪਾਠ ਹੈ ਪਥੇ ਪਥੇ ਨਾ ਭੀਖ ਕਸ਼ਟ ਸਾਥ ਹੱਥ ਪੈ ਤਰੇ, ਕੀ ਪਥੇ ਪਥੇ ਕਹੀਏ ਰਾਹ ਰਾਹ ਰਾਹੇ ਰਾਹੇ ਜਾਂਦਿਆਂ ਜਿਹੜੀ ਭੀਖ ਭਿਖਿਆ ਨਾ ਕਹੀਏ ਨਹੀਂ ਮਿਲਦੀ ਅਤੇ ਮਹਾਨ ਦੁੱਖ ਭੋਗਣ ਨਾਲ ਹੱਥ ਲੱਗਦੀ ਹੈਗੀ ਪ੍ਰਸ਼ਨ ਆ ਅਤੇ ਸਾਰੇ ਨਾਸ਼ਾਂ ਪ੍ਰਸ਼ਨ ਆ
ਇੱਥੇ ਭਰਥਰ ਜੀ ਕਹਿ ਰਹੇ ਵੀ ਕੀ ਵੇਖੋ ਪਥੇ ਪਥੇ ਰਾਹ ਰਾਹ ਜਾਂਦਿਆਂ ਭੀਖ ਦਾ ਨਹੀਂ ਮਿਲਦੀ, ਜੇ ਮਿਲਦੀ ਹੈ ਕਿ ਕਸ਼ਟ ਸਾਹ ਦੁੱਖ ਦੇ ਨਾਲ ਹੱਥ ਪੈ ਹੱਥ ਦੇ ਉੱਪਰ ਧਰੇ ਗਈ ਧਰ ਦੇ ਲੋਕ ਵੀ ਬੜੀ ਔਖੀ ਮਿਲਦੀ ਹੈ। ਹੈਂ ਅਰਥਾਤ ਮਨਾ ਹਰੇਕ ਰਾਹ ਉੱਤੇ ਜਦੋਂ ਜਾਈਦਾ ਸੁੱਖ ਨਾਲ ਹੀ ਮਿਲ ਜਾਂਦੀ। ਮਠੇ ਮਸਾਨ ਬਾਗ ਕੇ ਯੁਗਾਤ ਆਗ ਸੋ ਜਾ ਰਹੇ। ਫਿਰ ਹੋਰ ਕਹਿੰਦੇ ਕਿ ਦੱਸੋ ਮਠੇ ਜਿਹੜੇ ਮਕਾਨ ਆ, ਮਸਾਨ ਜਿਹੜੇ ਮਸਾਨ ਆ, ਮਸਾਣਾਂ ਹੁੰਦੀਆਂ ਬਾਗ, ਅਤੇ ਜੁਗਾਤ ਕਹੀਏ ਕੇ ਦਾ ਅਰਥ ਕੇ ਜਾਂ ਵੀ ਜਾਂ ਜੁਗਾਤ ਜੁਗਾਤ ਜੋ ਬੁਰਜ ਆ, ਆਗ ਸੋ ਜਿਹੜੇ ਅੱਗ ਨਾਲ ਸੜ ਗਏ, ਭਾਵ ਹੈ ਨਹੀਂ ਰਹਿਣ ਲਈ ਕੋਈ ਜਗ੍ਹਾ ਨਹੀਂ ਹੈਗੀ, ਮਤਲਬ ਹੈਗੀ ਆ ਸਮੂਹ ਭੂਮ ਪੈ ਫਲੀ ਫਲੇ ਕਹਾਣਾ ਦੀ ਫਲੇ। ਫਿਰ ਦੱਸੋ ਸਮੂਹ ਜੋ ਸਾਰੀ ਭੂਮ ਧਰਤੀ ਆ, ਉਹ ਧਰਤੀ 'ਤੇ ਪੈ ਗਈ ਉੱਪਰ ਫਲੀ ਜਿਹੜੇ ਆ ਫਲ ਆ ਫਲੀ ਇਹ ਫਲ ਫਲੀ ਆ ਉਹ ਫਲੇ ਫਲੇ ਹੋਏ ਦਰੱਖਤਾਂ ਦੇ ਨਾਲ ਦਰੱਖਤ ਹਨ ਸਾਰੀ ਧਰਤੀ ਉੱਪਰ ਜੋ ਫਲੀ ਕਈ ਫਲਾਂ ਦੇ ਨਾਲ ਫਲੇ ਹੋਏ ਦਰੱਖਤ ਆ। ਕਹਾਣਾ ਦੇ ਫਲ ਕੀ ਉਹ ਫਲੇ ਕੀ ਫਲ ਨਹੀਂ ਦਿੰਦੇ ਹੈ, ਦੇ ਦਰਦ ਦਿੰਦੇ ਹੈ ਕਿ ਫਲ ਨਹੀਂ ਦਿੰਦੇ, ਭਾਵ ਸਾਰੇ ਬ੍ਰਿਸ਼ ਫਲ ਦੇ ਰਹੇ ਆ। ਕੋਈ ਬ੍ਰਿਸ਼ ਨੇ ਕਦੀ ਆਖਿਆ ਵੀ ਮੈਂ ਤੈਨੂੰ ਫਲ ਨਹੀਂ ਦੇਣਾ ਭੱਜ ਇੱਥੋਂ, ਹਾਂਜੀ ਦਿੰਦੇ ਹੀ ਆ। ਇਸ ਤਰ੍ਹਾਂ ਵਿਚਾਰ ਕਰਕੇ ਸੰਤ ਨਿਕਲ ਜਾਂਦੇ ਆ ਵੀ ਭਿੱਖਿਆ ਵੇਖੋ ਕਿਸੇ ਦੋ ਕਹਿ ਕੇ ਹੱਥ ਵਿੱਚ ਪ੍ਰਾਪਤ ਹੁੰਦੀ ਨਹੀਂ ਆ, ਕਿਸੇ ਰਸਤੇ ਚਲੇ ਜਾਓ ਹਰ ਰਸਤੇ ਸੌਖੀ ਮਿਲ ਜਾਂਦੀ ਹੈ ਭਿੱਖਿਆ। ਪਹਿਲਾਂ ਹਿਸਾਬ ਨਾਲ ਹੁਣ ਤਾਂ ਕੋਈ ਲੋਕ ਗੱਲਾਂ ਬਣੀਆਂ ਕਰਦੇ। ਫਿਰ ਮਸਾਨ ਭੂਮੀ ਦੇ ਕੋਠੇ ਅਥਵਾ ਵੀ ਬਾਗਾਂ ਦੇ ਜਿਹੜੇ ਬੁਰਜ ਆ, ਬਾਗਾਂ ਬਾਗ ਬੁਰਜ ਕਿ ਯਾਗਨਾ ਸੜ ਗਏ ਆ ਵੀ ਕਿਹਨਾਂ ਵਿੱਚ ਵਸਾਂਗੇ, ਮਤਲਬ ਸਾਰੀ ਪ੍ਰਿਥਵੀ ਵਿੱਚ ਬਹੁਤ ਕੁਝ ਵਸਣ ਨੂੰ ਇਹੋ ਜਿਹੀ ਗੱਲ ਨਹੀਂ ਆ। ਫਿਰ ਬ੍ਰਿਸ਼ ਸਾਰੇ ਆ ਫਲ ਦਿੰਦੇ ਆ ਕਿ ਉਹ ਫਲ ਨਹੀਂ ਦਿੰਦੇ, ਭਰਥ ਜੀ ਕਹਿੰਦੇ ਵੀ ਦਿੰਦੇ ਹੀ ਆ ਨਾ, ਕਿਉਂ ਮਨਾ ਤੂੰ ਐਵੇਂ ਕਿਉਂ ਗੱਲਾਂ ਕਰਦਾ, ਸਭ ਕੁਝ ਹੀ ਹੈ ਕਹਿੰਦੇ ਮੇਰੇ ਗਾਨ ਕੇ ਮੇਰੇ ਗਾਨ ਕੇ ਨਾ ਸੀਤ ਬਾਤ ਕੋ ਦਲੇ। ਇੱਥੇ ਕੱਕੇ ਸਿਹਾਰੀ ਇੱਥੇ ਟਿੱਪੀ ਪਈ, ਟਿੱਪੀ ਕੱਢ ਦੇਣੀ ਆ ਸਿੱਧਾ ਪਾਠ ਕੇ ਆ ਕੇ ਮੇਰੇ ਗਾਨ ਕੇ ਮੇਰੇ ਗਾਨ ਕੇ ਨਾ ਸੀਤ ਬਾਤ ਕੋ ਦਲੇ। ਮੇਰੇ ਗਾਨ ਕੇ ਮੇਰੇ ਗਾਨ ਭਾਵੇਂ ਮੇਰੇ ਗਾਨ ਅਰਥ ਲਾਉਣਾ ਪਹਿਲੇ ਦਾ ਹਿਰਨਾ, ਹਿਰਨਾ ਦੀਆਂ ਜਿਹੜੀਆਂ ਮੇਰੇ ਗਾਨ ਕਹੀਏ ਚਮੜੀਆਂ, ਫਿਰ ਨਵੀਂ ਜਿਹੜੀਆਂ ਮੇਰੇ ਗਾਣ ਆ ਮੇਰੇ ਗਾਣਾ ਹੁਣ ਖਲੜੀਆਂ ਹੁੰਦੀਆਂ, ਹਰਨਾਂ ਦੀ ਜਿਹੜੇ ਮੇਰੇ ਗਾਣ ਗਈ ਖਲੜੀਆਂ ਹੈ ਉਹ ਕਹਿ ਗਈ ਕਿ ਇਹ ਜਿਹੜੀ ਸੀਤ ਠੰਡੀ ਸਵਾਦ ਗਈ ਹਵਾ ਆ ਉਸ ਹਵਾ ਨੂੰ ਕੁਦਰਤ ਨੂੰ ਦਲੇ ਦਲਦੇ ਨਹੀਂ ਹੈ, ਨਾਸ ਨਹੀਂ ਕਰ ਦੇਗੀ ਮੇਰੇ ਗਾਣ ਕੋ ਮੇਰੇ ਗਾਣ ਪਾਵ ਜਿਹੜੇ ਹਿਰਨਾਂ ਦੀਆਂ ਖਲੜੀਆਂ ਆ ਚਮੜੀਆਂ ਕਿਹਦਾ ਅਰਥ ਕੀ ਉਹ ਨਹੀਂ ਉਹ ਠੰਡ ਅਤੇ ਵਾਦ ਗਈ ਹਵਾ ਨੂੰ ਦਲੇ ਗਏ ਦਲਦੀਆਂ ਨਾਸ ਨਹੀਂ ਕਰਦੀਆਂ, ਭਾਵ ਬ੍ਰਿਗ ਸ਼ਾਲਾਂ ਠੰਡ ਦੂਰ ਕਰਦੀਆਂ ਵਾ। ਠੀਕ ਆ, ਇਸੋ ਸਮਾਜ ਅੱਜ ਲੋ ਬਿਰਾਜਮਾਨ ਹੈ ਸਵੀ, ਇਸੋ ਇਸ ਤਰ੍ਹਾਂ ਵਿਚਾਰ ਕੇ ਸੰਤ ਕਰਦੇ ਆ ਵੀ ਇਸ ਪ੍ਰਕਾਰ ਸਾਰੀ ਜਿਹੜੀ ਵਿਭੂਤੀ ਆ ਅੱਜ ਤੱਕ ਬਿਰਾਜਮਾਨ ਹੈ ਸੁੱਖ ਦੇ ਦੇਣ ਵਾਲੀ। ਠੀਕ ਹੈ ਜੀ, ਨਿਰਯਾਚ ਬਿਨਾਂ ਮੰਗਣ ਤੋਂ, ਕਿਸੇ ਦੀ ਮੰਗਣ ਦੀ ਲੋੜ ਨਹੀਂ ਪੈਂਦੀ, ਸਭ ਪਰਮਾਤਮਾ ਵੱਲੋਂ ਹੀ ਆ। ਇਹਨੇ ਹੋਤੇ ਤ੍ਰਿਨੇਤ ਕੋ ਮਹਾਨ ਤੀ ਤਜੇ ਕਵੀ, ਇਸੇ ਇਹਦੇ ਕਈ ਇਹਨਾਂ ਦੇ ਹੁੰਦੇ ਆ ਜਿਹੜਾ ਮਹਾਨ ਸ੍ਰੇਸ਼ ਮਾਨ ਕੇ ਸ੍ਰੇਸ਼ਟ ਦੀ ਗਈ ਬੁੱਧੀ ਵਾਲਾ ਪੁਰਸ਼ ਆ ਉਹ ਤ੍ਰਿਨੇਤ ਤਿੰਨਾਂ ਨੇਤਰਾਂ ਵਾਲਾ ਭਾਵ ਸ਼ਿਵ ਜੀ ਦੇ ਭਜਨ ਨੂੰ ਕਦੀ ਨਹੀਂ ਤਿਆਗਦਾ। ਇਹਨੇ ਹੋ ਤੇ ਇਸਦੇ ਹੁੰਦਿਆਂ ਸ੍ਰੇਸ਼ਟ ਬੁੱਧੀ ਵਾਲਾ ਸ਼ਿਵ ਜੀ ਦੇ ਭਜਨ ਨੂੰ ਕਦੀ ਨਹੀਂ ਤਿਆਗਦਾ। ਪੁਨਾ ਕਬੇ ਭਜੇ ਉਹਨਾਂ ਕਬੇ ਭਜੇ ਧਨ ਕਾ ਨੀ ਮੈਂ ਦਾਦ ਜੰਤ ਕੋ, ਅਤੇ ਕਹਿੰਦੇ ਵੀ ਜੋ ਆ ਧਨ ਧਨ ਦੀ ਕਣੀ ਜੀ ਪ੍ਰਾਪਤ ਕਰਕੇ ਥੋੜ੍ਹੀ ਜਿਹੀ ਮਾਇਆ ਪ੍ਰਾਪਤ ਕਰਕੇ ਮਦ ਆਂਦ ਮਦ ਨਾਮ ਹੰਕਾਰ ਦਾ ਦਾਦੀ ਵਿੱਚ ਨਿਕਲ ਗਿਆ ਐੜਾ ਬਣ ਗਿਆ ਆਂਦ, ਜਾਂ ਇੱਦਾਂ ਬਣਨਾ ਮੰਮਾ ਦਦਾ ਮਦ ਕੰਨਾਂ ਵਿੱਚ ਨਿਕਲ ਗਿਆ ਐੜਾ ਬਣ ਗਿਆ ਟਿੱਪੀ ਬਿੰਦੀ ਬਣ ਗਈ ਟਿੱਪੀ ਬਣ ਗਿਆ ਮਦ ਅੰਧ, ਭਾਵ ਹੰਕਾਰ ਕਰਕੇ ਹੰਕਾਰੀ ਹੰਕਾਰ ਦੇ ਨਾਲ ਅੰਧਾ ਅਤੇ ਜੋ ਕਹਿੰਦੇ ਧਨ ਦੀ ਇੱਕ ਕਣੀ ਪ੍ਰਾਪਤ ਕਰਕੇ ਹੰਕਾਰ ਨਾਲ ਅੰਨੇ ਹੋਏ ਪਏ ਆ ਜੀਵ ਉਹ ਜੀਵ ਕਦੀ ਵੀ ਸਿਮਰਦੇ ਨਹੀਂ ਕਦੋਂ ਸਿਮਰਦੇ ਉਹ ਜੀਵ ਜੀਵ ਉਹ ਕਦੋਂ ਸਿਮਰਦੇ ਆ ਇਸੋ ਸਮਾਜ ਆਜ ਲੋ ਵਿਰਾਜਮਾਨ ਹੈ ਸਭੀ ਇਸੋ ਕਹੀਏ ਇਸ ਤਰ੍ਹਾਂ ਦਾ ਕਹਿੰਦੇ ਵਿਚਾਰ ਕਰ ਕਹਿਣਾ ਜਾਂ ਵੀ ਇਸ ਤਰ੍ਹਾਂ ਦਾ ਜਿਹੜਾ ਸਾਜੋ ਸਮਾਨ ਆ ਅੱਜ ਤੱਕ ਵਿਰਾਜਮਾਨ ਹੈ ਸਾਰੀ ਦਾ ਧਰਤੀ ਉੱਤੇ ਸਾਰੇ ਮੌਜੂਦ ਹੈ ਜੋ ਉੱਪਰ ਦੱਸਿਆ ਇਹਨੇ ਹੋਤੇ ਤਰਨੇਤ ਕੋ ਮਹਾਨ ਤੀਤਰ ਜੇ ਕਵੀ ਇਹਨਾਂ ਇਹਨੇ ਇਹਨਾਂ ਹੁੰਦਿਆਂ ਕੁਝ ਇੰਨਾ ਕੁਝ ਹੁੰਦਿਆਂ ਹੋਇਆ ਨਾ ਇਹਨੇ ਕਈ ਇੰਨਾ ਕੁਝ ਹੋਤੇ ਕਈ ਹੁੰਦਿਆਂ ਹੋਇਆ ਜਿਹੜਾ ਤਰਨੇਤ ਸ਼ਿਵ ਜੀ ਆ ਸ਼ਿਵ ਜੀ ਨੂੰ ਮਹਾਨ ਕਈ ਬਹੁਤੀ ਧੀ ਗਈ ਬੁੱਧੀ ਵਾਲੀ ਤਜੇ ਛੱਡਦੇ ਨਹੀਂ ਕਵੀ ਵੀ ਕਦੀ ਕਦੀ ਵੀ ਛੱਡਦੇ ਨਹੀਂ ਸਿਮਰ ਨੂੰ ਕਦੇ ਵੀ ਉਹ ਛੱਡਦੇ ਨਹੀਂ ਭਾਉ ਕਰਦੇ ਰਹਿੰਦੇ ਆ ਅਤੇ ਕਹਿੰਦੇ ਸੁਣੋ ਪੁਨਾ ਕਬੇ ਭਜੇ ਧਨੰ ਗਣੀ ਮਦਾਂਤ ਜੰਤ ਕੋ ਕਹਿੰਦੇ ਪਰ ਕੋਈ ਹੀ ਜੰਤ ਜੀਵ ਐਸਾ ਹੈ ਕਹਿੰਦੇ ਪੁਨਾ ਕੋਈ ਜੰਤ ਕੋ ਕਬੇ ਭਜੇ ਕਦੀ ਹੀ ਕਹਿੰਦੇ ਭਜੇ ਭਜਨ ਕਰਦੇ ਆ ਧਨੰ ਗਣੀ ਜੋ ਧਨ ਦੀ ਕਣੀ ਨਾਲ ਧਨ ਦੀ ਕਣੀ ਦੇ ਹੰਕਾਰ ਦੇ ਵਿੱਚ ਅੰਧੇ ਹੋਏ ਜੰਤ ਆ ਉਹ ਜੰਤ ਤੇ ਕਹਿੰਦੇ ਕੋ ਕੋਈ ਕੌਣ ਕਦੀ ਭੱਜਦਾ ਕੋਈ ਨਹੀਂ ਭੱਜਦਾ ਪੁਨਾ ਕਬੇ ਭਜੇ ਧਨੰ ਕਣੀ ਮਦਾਂਤ ਜੰਤ ਕੋ ਜੰਤ ਉਹਦਾ ਅਰਥ ਲਾ ਲਓ ਕੋਈ ਕੋਈ ਜੰਤ ਆ ਜਿਹੜਾ ਕਦੇ ਕਬੇ ਕਈ ਕਦੀ ਭਜੇ ਭਜਦਾ ਜਿਹੜਾ ਧਨ ਦੀ ਕਣੀ ਵਾਲਾ ਅਤੇ ਮਾਦ ਕੋਈ ਹੰਕਾਰ ਦੇ ਵਿੱਚ ਆਉਂਦਾ ਹੋਇਆ ਉਹਦੇ ਕੋਈ ਕੋਈ ਕਹਿੰਦੇ ਸਿਮਰਦਾ ਕਿਤੇ ਹੀ ਸਿਮਰਦਾ ਕਿਤੇ ਸਿਮਰਦੇ ਆ ਕਬੇ ਭਜੇ ਕਦੀ ਨਹੀਂ ਭਜਦੇ ਉਹ ਇੱਦਾਂ ਹੀ ਅਰਥ ਲੱਗ ਜਾਣਾ ਬਸ ਇਹਨੇ ਬਣੇ ਬਣੋ ਭਜੇ ਨਿਜਾਤ ਮਾ ਅਨੰਤ ਕੋ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਸਮੱਗਰੀ ਨਾਲ ਬਣੇ ਹੋਏ ਜੋ ਬਾਣ ਹੈ ਇਹਨੇ ਬਣੇ ਇਹਨੇ ਕਹੀਏ ਇਹਨਾਂ ਸਾਰੀਆਂ ਸਾਜੋ ਸਮਾਨ ਦੇ ਸਮੇਤ ਜੋ ਬਣੇ ਕਹੀਏ ਜੰਗ ਬਣੋ ਕਹੀਏ ਜੰਗਲ ਬਣੇ ਕਹੀਏ ਬਣੇ ਹੋਏ ਬਣੇ ਦਾ ਅਰਥ ਲਾਉਣਾ ਬਣੇ ਹੋਏ ਬਣ ਦਾ ਅਰਥ ਲਾਉਣਾ ਜੰਗਲ ਇਹਨੇ ਭਾਵੇਂ ਇਸ ਤਰ੍ਹਾਂ ਇੰਨੇ ਜਾਂ ਇੰਨੇ ਸਾਜੋ ਸਮਾਨ ਦੇ ਨਾਲ ਜੋ ਬਣੇ ਹੋਏ ਨਾ ਬਣੋ ਕਹੀਏ ਜੰਗਲ ਅਤੇ ਉਸ ਉਹਨਾਂ ਜੰਗਲਾਂ ਵਿੱਚ ਜੋ ਵਸੇ ਕੀ ਵੱਸਦੇ ਹੈ ਅਤੇ ਉਹਨਾਂ ਜੰਗਲਾਂ 'ਚ ਵਸੇ ਕੀ ਵੱਸ ਕਰਕੇ ਨਿਜਾਤ ਮਾਂ ਅਨੰਤ ਕੋ ਭਜੇ ਨਿਜਾਤ ਮਾਂ ਆਪਣੇ ਆਤਮਾ ਜੋ ਅਨੰਤ ਸਰੂਪ ਬੇਅੰਤ ਸਰੂਪ ਆ ਉਸ ਬੇਅੰਤ ਸਰੂਪ ਦਾ ਕੋ ਅਰਥ ਨੂੰ ਬੇਅੰਤ ਸਰੂਪ ਨੂੰ ਜੋ ਭਜੇ ਕੀ ਸਿਮਰਦੇ ਹੈ ਉਹ ਮਹਾਨ ਹੁੰਦੇ ਹੈ ਇਸ ਤਰ੍ਹਾਂ ਦੀ ਸਮੱਗਰੀ ਨਾਲ ਬਣੇ ਹੋਏ ਜੋ ਬਾਣ ਆ ਉਹਨਾਂ ਵਿੱਚ ਵੱਸ ਕੇ ਆਪਣੇ ਅਨੰਤ ਆਤਮਾ ਦਾ ਸਿਮਰਨ ਉਹ ਕਰਦੇ ਮਹਾਤਮਾ ਇਹ ਭਾਈ ਤੁਸੀਂ ਵੀ ਕਰੋ ਇਹ ਭਰਤਰੀ ਜੀ ਸਾਨੂੰ ਕਹਿ ਰਹੇ ਆ ਮਤਲਬ ਬਸ ਇਹਨੇ ਬਣੇ ਬਣੋ ਇਹਨੇ ਇਹਨਾਂ ਸਾਜ ਸਮਾਨ ਦੇ ਸਮੇਤ ਜੋ ਬਣੇ ਹੋਏ ਨਾ ਬਣੋ ਕੀ ਜੰਗਲ ਉਹਨਾਂ ਵਿੱਚ ਬਸ ਕੀ ਵੱਸ ਕਰਕੇ ਇਹ ਭਜੇ ਨਿਜਾਤ ਮਾਂ ਅਨੰਤ ਕੋ ਜੋ ਅਨੰਤ ਬੇਅੰਤ ਸਰੂਪ ਹੈ ਆਪਣਾ ਆਤਮਾ ਉਸ ਨੂੰ ਭਜੇ ਕਹੀਏ ਭਜਣਾ ਕਰੋ ਸਿਮਰਨਾ ਕਰੋ ਇਹ ਸਿੱਖਿਆ ਦੇ ਰਿਹਾ ਵੀ ਸਾਰਾ ਕੁਛ ਤਾਂ ਹੈ ਵੇਖੋ ਉਹਨਾਂ ਜੰਗਲਾਂ ਵਿੱਚ ਜਾ ਕੇ ਭਜਨ ਸਿਮਰਨ ਕਰੋ ਇਕਾਂਤ ਵਿੱਚ ਬੈਠ ਕੇ ਸਮਾਨ ਪਾਪ ਪੁੰਨ ਕੇ ਵਿਪਾਕ ਸੁੱਖ ਦੁੱਖ ਕੋ ਹੁਣ ਉਹਨਾਂ ਮਹਾਤਮਾ ਨੇ ਜਦੋਂ ਇੰਨਾ ਕੁ ਜਨ ਦਾ ਗੁਣ ਗਾਏ ਅਤੇ ਪ੍ਰਸ਼ਨ ਖੜਾ ਹੁੰਦਾ ਵਾ ਵੀ ਜਿਹੜਾ ਪਾਪ ਪੁੰਨ ਦਾ ਪਾਲਿਆ ਸੁੱਖ ਦੁੱਖ ਉਸ ਨੂੰ ਤਾਂ ਬੜਾ ਬਹੁਤਾ ਕਰਕੇ ਮੰਨਦੇ ਹੋਣਗੇ ਅਤੇ ਉੱਤਰ ਵਿੱਚ ਕਹਿ ਰਹੇ ਆ ਸਮਾਨ ਪਾਪ ਪੁੰਨ ਕੇ ਵੀ ਪਾਕ ਸੁੱਖ ਦੁੱਖ ਕੋ ਪੁੰਨਾਂ ਦਾ ਫਲ ਜੋ ਸੁੱਖ ਹੈ ਉਸ ਤੈਸੇ ਹੀ ਪਾਪਾਂ ਦਾ ਫਲ ਜੋ ਦੁੱਖ ਆ ਉਸ ਨੂੰ ਕਹਿੰਦੇ ਇੱਕ ਸਮਾਨ ਜਾਣਦੇ ਸਮਝ ਆਈ ਕੀ ਕਹਿ ਰਹੇ ਹਾਂ ਸਮਾਨ ਪਾਪ ਪੁੰਨ ਕੇ ਵਿਪਾਕ ਸੁੱਖ ਦੁੱਖ ਕੋ ਵਿਪਾਕ ਦਾ ਅਰਥ ਫਲ ਆ ਜਿਹੜਾ ਹੁਣ ਪਾਪਾਂ ਦਾ ਵਿਪਾਕ ਕਹੀਏ ਫਲ ਆ ਉਹ ਕੀ ਦੁੱਖ ਆ ਪੁੰਨਾਂ ਦੇ ਵਿਪਾਕ ਫਲ ਕੀ ਆ ਸੁੱਖ ਆ ਪਾਪ ਪੁੰਨਾਂ ਦੇ ਫਲ ਸੁੱਖ ਨੂੰ ਅਤੇ ਪਾਪਾਂ ਦੇ ਫਲ ਦੁੱਖ ਨੂੰ ਉਹ ਸਮਾਨ ਇੱਕ ਬਰਾਬਰ ਜਾਣਦੇ ਆ ਇਹਨਾਂ ਨੂੰ ਇੱਕ ਸਮਾਨ ਜਾਣਦੇ ਆ ਉਹ ਮਹਾਤਮਾ ਅਤੇ ਜਾਂ ਵੀ ਜਿਹੜੇ ਪਾਪਾਂ ਅਤੇ ਪੁੰਨਾਂ ਦੇ ਫਲ ਸੁੱਖ ਦੁੱਖ ਨੂੰ ਇੱਕ ਸਮਾਨ ਜਾਣਦੇ ਆ ਲਖੇ ਚਰੇ ਬਨੇ ਨਾ ਰਾਗ ਦੁੱਖ ਯੋਗ ਦੁੱਖ ਕੋ। ਯੋ ਪਾਠ ਹੈ। ਫਿਰ ਲਖੇ ਕਹੀਏ ਇਸ ਜੰਗਲਾਂ ਵਿੱਚ ਵਿਚਰ ਰਹੇ ਅਤੇ ਵਿਚਰ ਰਹੇ ਹੈ ਵਿਦਵਾਨ, ਐਸੇ ਵਿਦਵਾਨਾਂ ਨੂੰ ਰਾਗ ਦੁਆ ਕੋਈ ਹੁੰਦਾ ਨਹੀਂ, ਸੁੱਖ ਆਦਿਕ ਦੁੱਖਾਂ ਦੇ ਵਿੱਚ। ਠੀਕ ਹੈ ਜੀ। ਮਹਾਤਮਾ ਜੀ ਦੱਸਣ ਲੱਗੇ ਆ ਗੱਲ ਵੀ ਬ੍ਰਹਮ ਸਰੂਪ ਮਹਾਤਮਾ ਕਿੱਦਾਂ ਦੇ ਹੁੰਦੇ ਆ। ਲਖੇ ਚਰੇ ਬਨੇ ਨਾ ਰਾਗ ਦੋਖ ਯੋਗ ਦੁੱਖ ਕਹੋ। ਵੀ ਉਹ ਲਖੇ ਕਹੀਏ ਜਾਣਦੇ ਆ ਕਿਹਨੂੰ, ਜੋ ਉੱਪਰ ਪੜਿਆ ਪਾਠ ਸਮਾਨ ਪਾ ਪੁੰਨ ਕੇ ਵਿਭਾਗ ਸੁੱਖ ਦੁੱਖ। ਲਖੇ ਕਹੀ ਜਾਣਦੇ ਭਾਵ ਪੁੰਨ ਦੇ ਸੁੱਖ ਦੁੱਖ ਫਲ ਨੂੰ ਇੱਕ ਸਮਾਨ ਜਾਣਦੇ ਆ, ਅਤੇ ਚਰੇ ਕਈ ਵਿਚਰਦੇ ਹੈ, ਵਿਚਰਦਾ ਹੈ ਜੋ ਜਾਂ ਵਿਚਰਦੇ ਆ ਅਸੀਂ ਮਹਾਤਮਾ। ਬਨੇ ਨਾ ਬਨੇ ਕਿੱਥੇ ਵਿਚਰਦੇ, ਜੰਗਲਾਂ ਵਿੱਚ, ਅਤੇ ਨਾ ਰਾਗ ਦੁੱਖ ਯੋ ਵੇ ਦੁੱਖ ਕਹੋ। ਯੋ ਕਹੀਏ ਇਸ ਤਰ੍ਹਾਂ ਦੇ ਬੇਦੁੱਖ ਕਹੀਏ ਵਿਦਵਾਨ ਕੋ ਕਹੀਏ ਨੂੰ, ਵਿਦਵਾਨ ਨੂੰ ਕੋਈ ਰਾਗ ਦਵੈਸ਼ ਦੁੱਖ ਕਹੀਏ ਦਵੈਸ਼ ਨਹੀਂ ਹੈ। ਜੰਗਲ ਵਿੱਚ ਰਹਿੰਦੇ ਐਸੇ ਵਿਦਵਾਨ ਨੂੰ ਕੋਈ ਰਾਗ ਦੁੱਖ ਨਹੀਂ ਹੈ। ਭਾਵ ਜੰਗਲ ਵਿੱਚ ਜਾ ਕੇ ਉਹਨਾਂ ਨੂੰ ਆਪਣੇ ਦਾ ਰਾਗ ਪ੍ਰੇਮ ਨਹੀਂ ਉੱਠ ਹੁੰਦਾ, ਅਤੇ ਬਾਹਰ ਜਾ ਕੇ ਉਹਨਾਂ ਨੂੰ ਵੈਰੀਆਂ ਦਾ ਜਿਹੜਾ ਦਵੈਸ਼ ਈਰਖਾ ਨਹੀਂ ਹੁੰਦੀ। ਵੀ ਉਹਨਾਂ ਨੂੰ ਜਿੱਦਾਂ ਹੁਣ ਆਪਾਂ ਦੂਰ ਆ ਜੀ ਨਾ ਪਿੱਛੇ ਅੱਗ ਲੱਗੀ ਹੁੰਦੀ ਵੀ ਸੋਧਾ ਲਾਉਣਾ ਬਦਲਾ ਲੈਣਾ, ਉਹਨਾਂ ਨੂੰ ਕੋਈ ਆਪਣੇ ਦਾ ਮੋਹ ਨਹੀਂ, ਦੂਜਿਆਂ ਨਾਲ ਈਰਖਾ ਨਹੀਂ ਹੁੰਦੀ। ਇਸੋ ਅਪਮਾਨ ਲੋਕ ਮੈਂ ਅਸੋਗ ਕੋਈ ਕਹੂੰ। ਇਸ ਤਰ੍ਹਾਂ ਦਾ ਜਿਹੜਾ ਸ਼ੋਕ ਪੁਰਖ ਸੰਸਾਰ ਵਿੱਚ ਕੋਈ ਇੱਕ ਕਿਤੇ ਵਿਰਲਾ ਹੁੰਦਾ ਹੈ, ਜਿਨ੍ਹਾਂ ਦੀ ਅਸੀਂ ਕਥਾ ਦੱਸ ਰਹੇ ਹਾਂ, ਕਹਿੰਦੇ ਇਹੋ ਜਿਹਾ ਅਸੋਕ ਭਾਵ ਗਮ ਤੋਂ ਰਹਿਤ। ਇਸੋ ਅਪਮਾਨ, ਇਸੋ ਪਾਠ ਕਿਸੇ ਪਾਠ ਆ, ਇਸੋ ਅਪਮਾਨ ਸਹੀ ਪਾਠ, ਇਸੋ ਕਹੀਏ ਐਸਾ ਅਪਮਾਨ ਲੋਕ ਮੈਂ ਅਸ਼ੋਕ ਗਏ। ਸ਼ੋਕ ਅਸ਼ੋਕ ਕੋਈ ਇੱਕ ਕੋਈ ਕੇ ਕੋਈ ਕੋਈ ਕੇ ਕੋਇਕ ਕਹੂੰ, ਕੋਇਕ ਪਾਠ ਹੋਣਾ ਇੱਥੇ ਗਲਤ ਲਿਖਿਆ ਲੱਗਦਾ, ਕੋਈ ਕੇ ਬਣਦਾ ਨਹੀਂ ਪਾਠ, ਕੋਈ ਕੋਇਕ ਕੋਈ ਇੱਕ ਕੋਈ ਇੱਕ ਹੀ ਆ ਕਿਸੇ, ਕਿਉਂਕਿ ਅਰਥ ਇਹਦਾ ਇਹ ਬਣਦਾ ਨਾ ਇਸ ਤਰ੍ਹਾਂ ਦਾ ਜਿਹੜਾ ਅਸ਼ੋਕ ਪੂਰ ਸੰਸਾਰ ਵਿੱਚ ਕੋਈ ਇੱਕ ਕਿਤੇ ਵਿਰਲਾ ਹੀ ਹੁੰਦਾ। ਹਾਂਜੀ। ਇਸੋ ਅਪਮਾਨ ਲੋਕ ਮੈਂ ਅਸ਼ੋਕ ਕੋਇਕ ਕਹੂੰ ਕਹੂੰ, ਇਸੋ ਕਿ ਐਸਾ ਜਿਹੜਾ ਅਪਮਾਨ ਪੁਰਸ਼ ਆ। ਹਾਂਜੀ। ਲੋਕ ਮੈਂ ਭਾਵ ਇਸ ਲੋਕ ਵਿੱਚ ਸੰਸਾਰ ਵਿੱਚ ਜੋ ਅਸ਼ੋਕ ਕਹੀਏ ਗਮ ਤੋਂ ਰਹਿਤ ਹੈ, ਅਸ਼ੋਕ ਤੋਂ ਰਹਿਤ, ਅਸ਼ੋਕ ਪੁਰਖ ਖੁਸ਼ ਦਿਲ, ਕੋਇਕ ਕਹੂੰ ਕਹੂੰ ਕਹੀਏ ਕਿਤੇ, ਕੋਇਕ ਕਹੀਏ ਕੋਈ ਇੱਕ ਹੀ ਹੈ, ਕੋਈ ਇੱਕ ਇੱਕ ਭਾਵ ਵਿਰਲਾ ਹੀ ਹੁੰਦਾ ਹੈ। ਹਾਂਜੀ। ਲੋਕ ਹੈ ਅਨੇਕ ਕੋ ਅਨੇਕ ਹੀ ਕਹਿੰਦੇ ਉਂਝ ਤਾਂ, ਅਨੇਕ ਕੋ ਅਨੇਕਾਂ ਨੂੰ ਵੀ ਲੋਕ ਕਹੀਏ ਵੇਖੀਦਾ ਹੈ। ਭਾਵ ਉਂਝ ਤਾਂ ਵੀ ਦਿਸਣ ਵਿੱਚ ਤਾਂ ਐਸੇ ਅਨੇਕਾਂ ਹੀ ਹੈ, ਪਰ ਜੋ ਬ੍ਰਹਮ ਰੂਪ ਏਕ ਹੂੰ, ਜੋ ਬ੍ਰਹਮ ਰੂਪ, ਜੋ ਇੱਕ ਸੰਸਾਰ ਨੂੰ ਬ੍ਰਹਮ ਰੂਪ ਕਰਕੇ ਸਮਝਦਾ ਹੈ, ਭਾਵ ਜੋ ਬ੍ਰਹਮ ਰੂਪ ਹੀ ਸਾਰਿਆਂ ਨੂੰ ਇੱਕ ਜਾਣਦਾ ਹੈ, ਜੋ ਬ੍ਰਹਮ ਰੂਪ ਹੀ ਸਭ ਸਾਰੇ ਸੰਸਾਰ ਨੂੰ ਵੇਖ ਰਿਹਾ ਹੈ, ਉਹ ਕੋਈ ਇੱਕ ਵਿਰਲਾ ਹੀ ਹੈ। ਭਾਵ ਜੋ ਸਾਰੇ ਜਗਤ ਨੂੰ ਬ੍ਰਹਮ ਰੂਪ ਕਰਕੇ ਜਾਣਦਾ ਨਾ, ਉਹ ਕੋਈ ਇੱਕ ਹੀ ਆ। ਵੇਖਣ ਵਿੱਚ ਤਾਂ ਬਹੁਤ ਆਉਂਦੇ ਆ, ਉਹਨਾਂ ਦੀ ਤਾਂ ਆਪਾਂ ਗੱਲ ਕਹਿ ਨਹੀਂ ਸਕਦੇ ਵੀ ਵੇਖਣ ਵਾਲਿਆਂ ਦੀ ਕਿੰਨੀ ਗਿਣਤੀ ਆ। ਹਾਂਜੀ। ਇਸੋ ਅਪਮਾਨ ਲੋਕ ਮੈਂ ਅਸ਼ੋਕ ਕੋਇਕ ਕਹੂੰ, ਵੀ ਕੋਇਕ ਕਹੂੰ ਕਿਤੇ, ਕੋਇਕ ਇੱਕ ਅੱਧਾ ਹੀ ਆ, ਕੋਈ ਇੱਕ ਹੀ ਹੋਊਗਾ, ਇੱਕ ਹੀ ਹੋਏਗਾ ਐਸਾ ਅਸ਼ੋਕ ਸੰਸਾਰ ਵਿੱਚ। ਵਿਲੋਕ ਹੈ ਅਨੇਕ ਜੋ, ਕਿੱਦਾਂ ਪਾਠ ਆ, ਵਿਲੋਕ ਹੈ ਅਨੇਕ ਕੋ। ਹਾਂਜੀ। ਵੀ ਵਿਲੋਕ ਕਹੀਏ ਦੇਖੀਦਾ ਤਾਂ ਹੈ, ਅਨੇਕ ਕੋ ਅਨੇਕਾਂ ਨੂੰ, ਵੀ ਨੇਕ ਹੀ ਦੇਖਦੇ ਆ, ਦਿਸਣ ਵਿੱਚ ਆਉਂਦੇ ਆ, ਪਰੰਤੂ ਗੱਲ ਬਲਾ ਗਈ ਆ ਜੋ ਬ੍ਰਹਮ ਰੂਪ ਏਕ ਹੋਣ, ਜੋ ਬ੍ਰਹਮ ਰੂਪ ਹੋ ਗਿਆ ਅਤੇ ਉਹ ਤਾਂ ਕੋਈ ਏਕ ਏਕ ਹੀ ਆ, ਜੋ ਬ੍ਰਹਮ ਰੂਪ ਹੋ ਗਿਆ ਅਤੇ ਜਾਂ ਜੋ ਸਾਰੇ ਸੰਸਾਰ ਨੂੰ ਬ੍ਰਹਮ ਰੂਪ ਕਰਕੇ ਜਾਣਦਾ ਉਹ ਏਕ ਏਕ ਹੀ ਹੈ ਕੋਈ। ਇਸ ਪ੍ਰਕਾਰ ਅੱਜ ਇੱਥੇ ਸਮਾਪਤੀ ਕਰੀਏ। ਬੜੇ ਮਹਾਨ ਸੰਤਾਂ ਦੇ ਬਚਨ ਅਤੇ ਜਿਹੜੇ ਸੰਤ ਵਿਰਲੇ ਹਨ, ਵਿਰਲੇ ਨਾ ਹੀ ਘਣੇ, ਜਗ ਮੈਂ ਹੱਥੋਂ ਕਾਢੀ ਹੈ ਵਿਰਲੇ ਕੇ, ਐਸੇ ਸੰਤਾਂ ਦੀ ਵਿਆਖਿਆ ਭਰਤਰੀ ਜੀ ਕਰ ਰਹੇ। ਅੱਜ ਇੱਥੇ ਸਮਾਪਤੀ ਆਪਾਂ ਕਰਦੇ, ਕੱਲ੍ਹ ਆਪਾਂ ਇਸ ਅਧਿਆਇ ਨੂੰ ਸਮਾਪਤ ਕਰ ਹੀ ਲਵਾਂਗੇ। ਇਸ ਉਪਮਾਨ ਲੋਕ ਮੈਂ ਅਸ਼ੋਕ ਕੋ ਇੱਕ ਕਹੂੰ, ਵਿਲੋਕ ਹੈ ਅਨੇਕ ਕੋ ਜੋ ਬ੍ਰਹਮ ਰੂਪ ਏਕ ਹੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।